ਤੁਸੀਂ ਇੰਨਾ ਸ਼ੋਰ ਮਚਾ ਰਹੇ ਹੋ ਕਿ ਮੈਂ ਕ੍ਰਿਕਟ ਵਰਲਡ ਕੱਪ 'ਚ ਖੇਲਣਾ ਹੈ, ਤੇ ਤੁਹਾਨੂੰ ਕਿਹਾ ਜੀ ਲਓ ਜੀ ਇੰਡੀਆ ਟੀਮ ਵੱਲੋਂ ਸਿਲੈਕਸ਼ਨ ਹੋ ਗਈ ਹੈ ਤੁਹਾਡੀ, ਪਹੁੰਚ ਜਾਓ ਫਲਾਈਟ ਲੈ ਕੇ ਤੁਸੀਂ ਆਸਟ੍ਰੇਲੀਆ, ਤੇ ਤੁਸੀਂ ਆਸਟ੍ਰੇਲੀਆ ਜਾ ਕੇ ਕ੍ਰਿਕਟ ਵਰਲਡ ਕੱਪ ਕਹੋ ਯਾਰ ਮੈਨੂੰ ਬੈਟ ਚਾਹੀਦਾ, ਅੱਛਾ ਮੇਰੇ ਕੋਲ ਤਾਂ ਯਾਰ ਵਿਕਟ ਇੱਦਾਂ ਠੀਕ ਨਹੀਂ ਹੈ, ਮੈਂ ਥੋੜ੍ਹੀ ਜਿਹੀ ਹਜੇ ਪ੍ਰੈਕਟਿਸ ਕਰਨੀ ਸੀ ਹੋਰ। ਤੁਸੀਂ 10 ਸਾਲਾਂ ਦਾ ਰੌਲਾ ਪਾਇਆ ਹੋਇਆ ਕਿ ਮੈਨੂੰ ਕ੍ਰਿਕਟ ਵਰਲਡ ਕੱਪ ਖਿਲਾ ਦਿਓ, ਕ੍ਰਿਕਟ ਵਰਲਡ ਕੱਪ ਖਿਲਾ ਦਿਓ, ਹੁਣ ਤੁਹਾਨੂੰ ਫਲਾਈਟ ਪਕੜ ਕੇ ਸਪੈਸ਼ਲ ਲੋਕਾਂ ਨੇ ਭੇਜਿਆ, ਲੋਕਾਂ ਦੀ ਮੰਗ ਦੇ ਉੱਤੇ ਤੁਹਾਨੂੰ ਫਲਾਈਟ ਪਕੜ ਕੇ ਸਪੈਸ਼ਲ ਭੇਜਿਆ ਕਿ ਆ ਜਾਓ ਜੀ ਉਤਰ ਜਾਓ ਕ੍ਰਿਕਟ ਗਰਾਊਂਡ ਤੇ। ਬੱਲੇਬਾਜ਼ ਤਾਂ ਉਹ ਹੁੰਦਾ ਜਿਹੜਾ ਪਹਿਲੀ ਬਾਲ ਤੇ ਪਤਾ ਲੱਗ ਜਾਂਦਾ, ਬੱਲੇਬਾਜ਼ ਉਹ ਹੁੰਦਾ ਜਿਹੜਾ ਪਹਿਲੀ ਬਾਲ ਦੇ ਉੱਤੇ ਪਤਾ ਲਗਾਉਣਾ ਸ਼ੁਰੂ ਕਰ ਦੇਵੇ ਕਿ ਜੀ ਹਾਂਜੀ ਬਾਲ ਟੱਕ 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 ਗਰਾਊਂਡ ਤੋਂ ਬਾਹਰ ਕਿੱਦਾਂ ਜਾ ਰਹੀ ਹੈ, ਉਹ ਸਵਾਦ ਆਉਂਦਾ ਬੈਟਿੰਗ ਦੇਖਣ ਦਾ। ਇਹ ਕਿਹੜਾ ਬੱਲੇਬਾਜ਼ ਹੋਇਆ ਭਗਵੰਤ ਮਾਨ ਸਾਹਿਬ, ਹੈ ਜੀ, ਮਤਲਬ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਇਹ ਪਿੰਡ, ਮੈਨੂੰ ਅੱਜ ਮੈਂ ਪਹਿਲੀ ਵਾਰੀ ਗੱਲ ਕਹਿਣ ਲੱਗਾ, ਬਹੁਤ ਮਤਲਬ ਪਿੰਡ ਦੇ ਸਰਪੰਚ ਜਿੰਨਾ ਵਿਜ਼ਨ ਨਜ਼ਰ ਨਹੀਂ ਆ ਰਿਹਾ ਇਸ ਬੰਦੇ ਦਾ, ਮੈਨੂੰ ਪਿੰਡ ਦੇ ਸਰਪੰਚ ਜਿੰਨਾ ਵਿਜ਼ਨ ਨਹੀਂ ਹੈ ਭਗਵੰਤ ਮਾਨ ਸਾਹਿਬ ਦਾ ਜਿਹਨੂੰ ਚੀਫ ਮਿਨਿਸਟਰ ਬਣਾ ਦਿੱਤਾ ਲੋਕਾਂ ਨੇ, ਮੈਨੂੰ ਹਜੇ ਵੀ ਸਮਝ ਨਹੀਂ ਆ ਰਿਹਾ ਵੀ ਕੀ ਤੁਸੀਂ ਕਰੀ ਜਾ ਰਹੇ ਹੋ। ਕੋਈ ਇਹਨਾਂ ਦੇ ਕੋਲ ਵਿਜ਼ਨ ਨਹੀਂ ਹੈ, ਕੋਈ ਤਿਆਰੀ ਨਹੀਂ ਹੈ ਇਹਨਾਂ ਲੋਕਾਂ ਦੀ, ਇਹ ਆ ਕੇ ਬੈਠ ਗਏ ਨੇ ਕੁਰਸੀ ਤੇ, ਬੜੀ ਮੈਨੂੰ ਹੈਰਾਨੀ ਹੋ ਰਹੀ ਹੈ। ਕੇਜਰੀਵਾਲ ਸਾਹਿਬ, ਮੈਂ ਹਜੇ ਵੀ ਇਹਨਾਂ ਦੇ ਹੱਕ ਦੀ ਗੱਲ ਕਰ ਰਿਹਾ, ਥੋੜੇ ਦਿਨ ਕੇਜਰੀਵਾਲ ਸਾਹਿਬ ਜੇ ਸਿਹਤ ਨਹੀਂ ਠੀਕ ਆ ਤਾਂ ਹੋਰ ਕਿਸੇ ਨੂੰ ਭੇਜ ਦੇਣ, ਮਨੀਸ਼ ਸਿਸੋਦੀਆ ਸਾਹਿਬ ਨੂੰ ਭੇਜ ਦੇਣ, ਇਹ ਭਗਵੰਤ ਮਾਨ ਦੇ ਵੱਸ ਦਾ ਕੰਮ ਨਹੀਂ ਹੈ, ਇਹਦੇ ਤਾਂ ਵੱਸ ਦਾ ਕੰਮ ਨਹੀਂ। 27 ਮਹਿਕਮੇ ਲੈ ਕੇ ਬੈਠ ਗਏ ਨੇ ਭਾਈ ਸਾਹਿਬ, ਹੁਣ ਉੱਥੇ ਮੰਨ ਗਏ ਨੇ ਕਹਿੰਦੇ ਖਜ਼ਾਨੇ ਖਾਲੀ ਹੈ, ਕਰੋੜਾਂ ਦਾ ਕਰਜ਼ਾ, ਵੀ ਤੁਹਾਨੂੰ ਕੀ ਲੋੜ ਪਈ ਸੀਗੀ, 12,000 ਕਰੋੜ ਦੀ ਕੈਲਕੂਲੇਸ਼ਨ ਆ ਜਿਹੜਾ ਤੁਸੀਂ ਮਹਿਲਾਵਾਂ ਨੂੰ 1,000 ਰੁਪਏ ਦੇਣਾ, ਉਦੋਂ ਜਦੋਂ ਅਸੀਂ ਕਹਿੰਦੇ ਸੀ ਨਹੀਂ ਸਰਕਾਰ ਆਉਣ ਦਿਓ, ਸਰਕਾਰ ਆਉਣ ਦਿਓ, ਬਸ ਚੁੱਪ ਕਰ ਜਾਓ, ਪੁੱਛੋ ਨਾ ਇਹਨਾਂ ਨੂੰ, ਕੋਈ ਤਿਆਰੀ ਨਹੀਂ। ਹਾਂ ਚੰਗੀਆਂ ਦੇਖੋ, ਚੰਗੀਆਂ ਚੀਜ਼ਾਂ ਵੀ ਅਸੀਂ ਨਾਲ ਦੀ ਨਾਲ ਗਿਣਾਈ ਜਾ ਰਹੇ ਹਾਂ, ਇਮਾਨਦਾਰੀ ਦੀ ਗੱਲ ਹੋ ਰਹੀ ਹੈ, ਵੈਰੀ ਗੁੱਡ, ਪਹਿਲਾਂ ਸਭ ਤੋਂ ਸਟਰੋਂਗ ਪੁਆਇੰਟ, ਸਵਾਗਤ ਕਰਦੇ ਹਾਂ ਵਿਧਾਨ ਸਭਾ ਦਾ ਲਾਈਵ ਬ੍ਰੌਡਕਾਸਟ, ਸਵਾਗਤ ਕਰਦੇ ਹਾਂ, ਬਹੁਤ ਵਧੀਆ ਕੰਮ ਹੈਗਾ, ਵਿਧਾਨ ਸਭਾ ਦਾ ਲਾਈਵ ਬ੍ਰੌਡਕਾਸਟ ਹੋਣਾ ਚਾਹੀਦਾ, ਠੀਕ ਹੈ ਜੀ, ਇਹ ਦੋ ਚੀਜ਼ਾਂ ਦਾ ਅਸੀਂ ਸਵਾਗਤ ਕਰਦੇ ਹਾਂ। ਲੇਕਿਨ ਉਸ ਤੋਂ ਇਲਾਵਾ ਤੁਸੀਂ ਕਹਿੰਦੇ ਜੀ ਬੁੱਤ ਲਾ ਦੇਣੇ ਆ, ਬੁੱਤ ਲਾਉਣ ਦੇ ਨਾਲ ਸੋਚ ਥੋੜ੍ਹੀ ਬਦਲੇਗੀ, ਤੁਹਾਡੀ ਵਿਧਾਨ ਸਭਾ 'ਚ ਬੁੱਤ ਲੱਗ ਗਏ, ਡਰੱਗ ਲੋਕ ਉੱਥੇ ਪਿੰਡਾਂ 'ਚ ਖਾ ਰਹੇ ਨੇ, ਸ਼ਹਿਰਾਂ ਦੇ ਵਿੱਚ ਖਾ ਰਹੇ ਨੇ, ਉਹਦੇ ਲਈ ਯੂਥ ਨੂੰ ਤੁਸੀਂ ਕਿੱਦਾਂ ਕਨੈਕਟ ਕੀਤਾ ਭਗਤ ਸਿੰਘ ਜੀ ਦੀ ਸੋਚ ਦੇ ਨਾਲ, ਉਹ ਤਾਂ ਤੁਹਾਨੂੰ ਸੋਚ ਬਦਲਣੀ ਪਏਗੀ ਨਾ ਲੋਕਾਂ ਦੀ। ਤੁਹਾਨੂੰ ਦੱਸਿਆ ਨਹੀਂ ਗਿਆ 35,000 ਮੁਲਾਜ਼ਮ ਅਸੀਂ ਪੱਕੇ ਕਰ ਦੇਣੇ ਆ, ਤੁਹਾਨੂੰ ਉਹਨਾਂ ਨੇ ਦੱਸਿਆ ਨਹੀਂ ਵੀ ਇਹ 35,000 ਪ੍ਰੋਸੀਜਰਲ ਚੈਲੇਂਜਸ ਕੀ ਹੈਗੇ ਨੇ 35,000 ਮੁਲਾਜ਼ਮ ਪੱਕੇ ਕਰਨ 'ਚ, ਜੋ ਮਨ ਦੇ ਵਿੱਚ ਆਉਂਦਾ ਤੁਸੀਂ ਐਲਾਨ ਕਰ ਦਿੰਦੇ ਹੋ, 1,000 ਰੁਪਇਆ ਅਸੀਂ ਹਰੇਕ ਬੰਦੇ ਨੂੰ ਦੇਈ ਜਾਣਾ, ਪੈਸਾ ਤੁਹਾਡੇ ਕੋਲ ਹੈ ਨਹੀਂ, 1,000 ਰੁਪਇਆ ਕਿੱਦਾਂ ਤੁਸੀਂ ਹਰ ਮਹਿਲਾ ਨੂੰ ਦੇਣਾ, ਹਰ ਲੇਡੀ ਜਿਹੜੀ 18 ਸਾਲ ਤੋਂ ਉੱਪਰ ਦੀ ਉਮਰ ਹੈ ਉਹਨੂੰ ਤੁਸੀਂ ਮਤਲਬ ਕਿ ਹੁਣ ਸਿੱਧੂ ਸਾਹਿਬ ਦੇ ਘਰ ਵੀ 2,000 ਰੁਪਇਆ ਦਿਓਗੇ ਤੁਸੀਂ ਸਿੱਧੂ ਸਾਹਿਬ ਦੀ ਘਰਵਾਲੀ ਨੂੰ, ਉਹਨਾਂ ਦੀ ਕੁੜੀ ਨੂੰ, ਕਿਸ ਗੱਲ ਦਾ 2,000 ਰੁਪਇਆ? ਸਿੱਧੂ ਸਾਹਿਬ ਕੋਲ ਆਪਣਾ ਬਥੇਰਾ ਪੈਸਾ ਹੈ, ਬਾਦਲ ਪਰਿਵਾਰ ਨੂੰ ਤੁਸੀਂ ਕਿੰਨਾ ਪੈਸਾ ਦਿਓਗੇ, ਬੜੇ ਬੜੇ ਘਰਾਣਿਆਂ ਨੂੰ ਪੈਸਾ ਕਿੱਦਾਂ ਦਿਓਗੇ? ਖਜ਼ਾਨਾ ਤੁਹਾਡਾ ਖਾਲੀ ਹੈ, ਜਾ ਕੇ ਤੁਸੀਂ ਮਿੰਨਤਾਂ ਕਰਨ ਲੱਗੇ ਉੱਥੇ ਮੋਦੀ ਸਾਹਿਬ ਦੀਆਂ ਵੀ, ਪੈਸੇ ਦੇ ਦਿਓ, ਪੈਸੇ ਦੇ ਦਿਓ। ਸੋ ਇਹਨਾਂ ਦਾ ਵਿਜ਼ਨ ਜਿਹੜਾ ਉਹ ਪਹਿਲਾਂ ਤੋਂ ਹੀ ਮੈਨੂੰ ਸ਼ੱਕ ਸੀ ਵੀ ਠੀਕ ਨਹੀਂ ਆ, ਜੋ ਕੰਮ ਇਹਨਾਂ ਨੇ ਕੀਤੇ ਨੇ ਪਿਛਲੇ 15 ਦਿਨਾਂ 'ਚੋਂ, ਭਗਵੰਤ ਮਾਨ ਸਾਹਿਬ ਨੂੰ ਤਾਂ ਮੈਨੂੰ ਲੱਗਦਾ ਸਮਝ ਹੀ ਨਹੀਂ ਆ ਰਿਹਾ, ਉਹਨਾਂ ਨੂੰ ਹਜੇ ਯਕੀਨ ਹੀ ਨਹੀਂ ਹੋ ਰਿਹਾ ਵੀ ਕੀ ਕੀਤਾ ਕੀ ਹੈ, ਜਿਹੜੇ ਕਾਬਿਲ ਬੰਦੇ ਨੇ ਉਹ ਤੁਹਾਡੀ ਸਿਆਸਤ ਹੈ, ਵੀ ਹੋਰ ਕੋਈ ਬੰਦਾ ਨਾ ਅੱਗੇ ਆ ਜਾਏ, ਇਸ ਇਨਸਿਕਿਉਰਿਟੀ ਦੇ ਨਾਲ, ਇਸ ਡਰ ਦੇ ਨਾਲ ਵੀ ਹੋਰ ਨਾ ਕੋਈ ਬੰਦਾ ਅੱਗੇ ਆ ਜਾਵੇ, ਤੁਸੀਂ ਕਿੱਦਾਂ ਤੁਸੀਂ ਕੰਮ ਚਲਾਓਗੇ? ਤੁਹਾਡੇ ਕੋਲ ਬੜੇ ਕਾਬਿਲ ਇਨਸਾਨ ਨੇ, ਤੁਸੀਂ ਟੀਮ ਗਠਿਤ ਕਰੋ, ਤੁਸੀਂ 10 ਬੰਦੇ ਯੈਸਮੈਨ ਪਕੜੇ, 10 ਬੰਦੇ ਜਿਹੜੇ ਯੈਸਮੈਨ ਵੀ ਹਾਂਜੀ 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 ਕਰਨ, ਉਹ ਬੰਦੇ ਲਿਆਏ ਤੁਸੀਂ ਤਾਂ, ਮੈਂ ਕਹਿੰਦਾ ਜੀ ਜੇ ਤੁਹਾਨੂੰ ਤਾਂ ਇਸ ਵੇਲੇ ਚਾਹੀਦਾ ਸੀਗਾ ਵੀ ਫਟਾਫਟ ਕੈਬਨਿਟ ਮਿਨਿਸਟਰ ਪੂਰੇ ਕਰਦੇ ਸਾਰੀਆਂ ਵਰਤ, ਵੀ ਆ ਕੇ ਕਹਿੰਦੇ ਭਾਈ ਸਾਹਿਬ ਮਦਦ ਦੀ ਲੋੜ ਹੈ, ਪੰਜਾਬ ਕ੍ਰਾਈਸਿਸ 'ਚ ਆ, ਫਟਾਫਟ ਕੰਮ ਸ਼ੁਰੂ ਕਰਦੇ। ਹਰਭਜਨ ਸਿੰਘ ਜੀ ਤੋਂ ਇਲਾਵਾ 4 ਬੰਦੇ ਜਿਹੜੇ ਤੁਸੀਂ ਚੁਣਾਵ ਕੀਤੇ ਆ, ਉਹ ਕਿਸ ਬਿਨਾਵ 'ਤੇ ਤੁਸੀਂ ਚੁਣਾਵ ਕਰ ਲਿਆ ਹੈਗਾ? ਮੈਂ ਤਾਂ ਹੈਰਾਨ ਹਾਂ ਇਹਨਾਂ ਦੇ ਕੰਮਕਾਜ 'ਤੇ ਜੀ, ਜਿੱਦਾਂ ਇਹ ਕੰਮਕਾਜ ਕਰ ਰਹੇ ਨੇ। ਰਮੇਸ਼ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹਾਂਜੀ ਯੁਧਵੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਯੁਧਵੀਰ ਜੀ, ਮੇਰਾ ਕੁਐਸਚਨ ਥੋੜਾ ਡਿਫਰੈਂਟ ਹੈ। ਇਹ ਜਿਹੜੀ ਮੂਵੀ ਆਪਣੀ ਆਈ ਹੈ ਕਸ਼ਮੀਰ ਫਾਇਲਸ, ਇਹਦੇ ਬਾਰੇ ਕੁਝ ਜ਼ਿਆਦਾ ਮੀਡੀਆ ਨਾ ਗੱਲਬਾਤ ਨਹੀਂ ਕਰ ਰਿਹਾ, ਇੱਥੇ ਦਾ ਮੈਨੂੰ ਨਹੀਂ ਸਮਝ ਆ ਰਹੀ ਕੀ ਵਜ੍ਹਾ ਕੀ ਹੈ। ਵੈਸੇ ਤਾਂ ਤੁਸੀਂ ਵੀ ਮੂਵੀਆਂ ਬੜੀਆਂ ਪ੍ਰਮੋਟ ਕਰਦੇ ਹੋ ਆਲ ਦਾ ਟਾਈਮ ਤੁਹਾਡੇ ਚੈਨਲ ਤੇ, ਐਂਟਰਟੇਨਮੈਂਟ ਤੇ ਜਿਹੜੀਆਂ ਚੱਲਦੀਆਂ ਹੁੰਦੀਆਂ, ਲੇਕਿਨ ਤੁਹਾਡੇ ਚੈਨਲ ਤੇ ਵੀ ਕੁਛ ਇਸ ਬਾਰੇ ਕੋਈ ਗੱਲਬਾਤ ਨਹੀਂ ਹੋਈ। ਕੀ ਗੱਲ, ਤੁਹਾਨੂੰ ਆਫਰ ਨਹੀਂ ਆਈ ਜਾਂ ਤੁਸੀਂ ਕਿਸੇ ਮੇਰਾ ਮਤਲਬ ਵੀ ਪ੍ਰੋਬਲਮ ਨੂੰ ਲੈ ਕੇ ਰਾਜੀ ਨਹੀਂ, ਤੁਸੀਂ ਚਾਹੁੰਦੇ ਨੀ ਕਿ ਮੈਂ ਤੁਹਾਨੂੰ ਇਨਵੋਲਵ ਹੋਵਾਂ? ਇਹ ਮੈਂ ਤੁਹਾਨੂੰ ਡਾਇਰੈਕਟਲੀ ਪੁੱਛ ਰਿਹਾ ਕਿ ਰੀਜ਼ਨ ਕੀ ਹੈ ਆਪਣਾ ਯੂਟਿਊਬ ਦੀ, ਇਹਦੇ ਵਿੱਚ ਇੱਕ ਤਾਂ ਸਟਾਈਲ ਸਮਝ ਲੈਣਾ ਜਾ ਰਹੀ, ਦੂਸਰੀ ਗੱਲ ਹੈ ਕਿ ਇਹ ਜਿਹੜੀ ਮੂਵੀ ਹੈਗੀ ਹੈ ਤਾਂ ਸੱਚਾਈ ਹੈ, ਇਹਦੇ ਵਿੱਚ ਕਿੰਤੂ ਪਰੰਤੂ ਵਾਲੀ ਕੋਈ ਗੱਲ ਨਹੀਂ। ਇਹ ਕਮਿਊਨਿਟੀ ਨੂੰ ਜੋੜਦੀ ਹੈ ਜਾਂ ਤੋੜਦੀ ਹੈ, ਇਹਦੇ ਬਾਰੇ ਇੱਕ ਤਾਂ ਤੁਸੀਂ ਸ਼ੁਰੂ ਬਿਆਨ ਕਰਨਾ, ਤੇ ਦੂਸਰਾ ਇਹ ਹੈ ਯੂਟਿਊਬ ਦੀ ਜਾਂ ਤਾਂ ਫਿਰ ਜਿੱਦਾਂ ਦੀਆਂ ਇਹ ਸਾਰੀਆਂ ਮੂਵੀਆਂ ਬਣਦੀਆਂ ਜਿਹੜੀਆਂ ਅਸਲੀ ਸਿਖਾਈ ਜਾਵੇ, ਇਹਨਾਂ ਤੇ ਬੈਨ ਹੋਣਾ ਚਾਹੀਦਾ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਆਪਣੇ ਸਿੱਖਾਂ ਨਾਲ ਹੋਇਆ, ਚਾਹੇ ਹਿੰਦੂਆਂ ਨਾਲ ਹੋਇਆ, ਚਾਹੇ ਕਸ਼ਮੀਰੀਆਂ ਨਾਲ ਹੋਇਆ, ਇੱਕ ਤਾਂ ਇਹਦੇ ਬਾਰੇ ਤੁਸੀਂ ਜ਼ਰੂਰ ਬਿਆਨ ਕਰੋ ਕੀ ਪ੍ਰੋਬਲਮ ਕੀ ਹੈ। ਦੂਸਰਾ ਤੁਸੀਂ ਦੱਸਿਆ ਕਿ ਆਪਣੇ ਪਹਿਲੀ ਗੱਲ ਤੁਸੀਂ ਇਹੀ ਦੱਸ ਦਿਓ, ਮੈਂ ਇਹੀ ਸੁਣ ਕੇ ਦੱਸੋ ਖੁਸ਼ ਹੋਵਾਂਗਾ ਜੇ ਤੁਸੀਂ ਅਸਲ ਨੂੰ ਦੱਸੋ ਕਿ ਵਜ੍ਹਾ ਕੀ ਹੈ, ਬਸ ਅਸੀਂ ਤੁਹਾਨੂੰ ਦਿਖਾਇਆ ਜਿਹੜਾ ਇਸ ਬਾਰੇ ਕੋਈ ਦੱਸ ਨਹੀਂ। ਥੈਂਕ ਯੂ, ਮੈਂ ਸੁਣ ਰਿਹਾ
ਜੀ। ਹਾਂਜੀ ਦੇਖੋ, ਜਿੱਥੇ ਤੱਕ ਕਸ਼ਮੀਰ ਫਾਈਲਸ ਦਾ ਸਰ, ਅਸੀਂ ਤਾਂ ਇਹਦੇ ਬਾਰੇ ਰੋਜ਼ਾਨਾ ਹੀ ਅੱਜ ਵੀ ਹੈਡਲਾਈਨ 'ਚ ਖਬਰ ਦਿੱਤੀ ਹੈ, ਕੱਲ੍ਹ ਵੀ ਅਸੀਂ ਕਸ਼ਮੀਰ ਫਾਈਲਸ ਦੇ ਬਾਰੇ ਗੱਲ ਕੀਤੀ ਹੈਗੀ ਆ, ਪਹਿਲਾਂ ਵੀ ਇਹਦੇ ਬਾਰੇ ਗੱਲ ਕਰਦੇ ਰਹੇ ਹਾਂ, ਐਸਾ ਨਹੀਂ ਹੈ ਕਿ ਕਸ਼ਮੀਰ ਫਾਈਲਸ ਬਾਰੇ ਅਸੀਂ ਗੱਲ ਨਹੀਂ ਕੀਤੀ। ਹਾਂ, ਉਹ ਤੁਹਾਡੀ ਗੱਲ ਠੀਕ ਹੈ ਕਿ ਬਹੁਤ ਸਾਰਾ ਮੀਡੀਆ ਜਿਹੜਾ ਇੱਥੇ ਕੈਨੇਡਾ ਦਾ ਜਾਂ ਹੋਰ ਹੋ ਸਕਦਾ ਇੰਡੀਆ ਦਾ ਵੀ ਜਾਂ ਹੋਰ ਕਈ ਜਗ੍ਹਾਵਾਂ ਦਾ ਵੀ, ਉਹ ਕਸ਼ਮੀਰ ਫਾਈਲਸ ਬਾਰੇ ਜ਼ਿਆਦਾ ਨਹੀਂ ਗੱਲ ਕਰਨਾ ਚਾਹੁੰਦਾ। ਸੋ ਇਹ ਤਾਂ ਉਹੀ ਜਵਾਬ ਦੇ ਸਕਦੇ ਨੇ। ਮੈਂ ਜਿਸ ਤਰ੍ਹਾਂ ਸਾਡੀ ਰਵਾਇਤ ਰਹੀ ਹੈ, ਮੈਂ ਨਹੀਂ ਚਾਹੁੰਦਾ ਵੀ ਅਸੀਂ ਕਿਸੇ ਵੀ ਆਪਣੇ ਮੀਡੀਆ ਕਲੀਗਸ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਹੋ ਜਾਵੇ ਸਾਡੇ ਤੋਂ। ਸੋ ਇਹ ਉਹ ਬਿਹਤਰ ਇਹਦੇ ਬਾਰੇ ਐਕਸਪਲੇਨੇਸ਼ਨ ਦੇ ਸਕਦੇ ਨੇ। ਬਾਕੀ ਮੈਂ ਜ਼ਰੂਰ ਕਹਾਂਗਾ, ਜਿਸ ਤਰ੍ਹਾਂ ਅਸੀਂ ਆਮਿਰ ਖਾਨ ਦੀ ਇੱਥੇ ਗੱਲ ਦੋ ਤਿੰਨ ਵਾਰ ਦੁਹਰਾਈ ਹੈ, ਹੁਣ ਤੇ ਆਮਿਰ ਖਾਨ ਸਾਹਿਬ ਵੀ ਕਹਿਣ ਲੱਗ ਪਏ ਨੇ ਕਿ ਜੀ ਇਹ ਮੂਵੀ ਜਿਹੜੀ ਹਰੇਕ ਨੂੰ ਦੇਖਣੀ ਚਾਹੀਦੀ ਹੈ। ਮੈਂ ਜ਼ਾਤੀ ਤੌਰ ਤੇ ਹਜੇ ਮੂਵੀ ਨਹੀਂ ਦੇਖੀ ਹੈ, ਮੈਂ ਜ਼ਰੂਰ ਇਹਨੂੰ ਦੇਖਾਂਗਾ ਜੀ, ਕਸ਼ਮੀਰ ਫਾਈਲਸ, ਔਰ ਇੱਥੇ ਫਿਰ ਕਮੈਂਟ ਵੀ ਕਰਾਂਗਾ ਕਿਉਂਕਿ ਮੈਂ ਹਜੇ ਤੱਕ ਦੇਖੀ ਨਹੀਂ ਹੈ। ਬਿਨਾਂ ਦੇਖੇ ਮੂਵੀ ਦਾ ਕੀ ਕੰਟੈਂਟ ਹੈ ਉਹਦੇ ਬਾਰੇ ਕਮੈਂਟ ਕਰਨਾ ਸ਼ਾਇਦ ਠੀਕ ਨਹੀਂ ਹੋਏਗਾ, ਬਟ ਕਿ ਫਿਰ ਮੈਂ ਜ਼ਿਆਦਾ ਬਿਹਤਰ ਦੱਸ ਸਕਦਾ। ਲੇਕਿਨ ਜਿੱਥੇ ਤੱਕ ਮੈਂ ਇਸ ਮੂਵੀ ਦੇ ਬਾਰੇ ਜਿਨ੍ਹਾਂ ਲੋਕਾਂ ਤੋਂ ਵੀ ਸੁਣਿਆ, ਇਹਦੀ ਬਹੁਤ ਤਾਰੀਫ ਸੁਣੀ ਹੈ। ਔਰ ਅੱਛਾ, ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿਸੇ ਨਾਲ, ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਉੱਤੇ ਬੜੀ ਬੇਰਹਿਮੀ ਦੇ ਨਾਲ ਕਸ਼ਮੀਰ ਦੇ ਵਿੱਚ ਅਟੈਕ ਹੋਏ ਆ, ਔਰ ਉਹਨਾਂ ਨੇ ਕਿਹਾ ਹੈ ਕਿ ਇਸ ਮੂਵੀ ਦੇ ਵਿੱਚ ਤਾਂ ਹਜੇ ਦਿਖਾਇਆ ਕੁਛ ਨਹੀਂ ਗਿਆ, ਕੁਛ ਨਹੀਂ ਦਿਖਾਇਆ ਗਿਆ, ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਦੇਖੋ, ਜਿਹੜੇ ਕਸ਼ਮੀਰੀ ਪੰਡਿਤ ਨੇ ਉਹਨਾਂ ਦੇ ਨਾਲ, ਅੱਛਾ ਲੋਕ ਗੱਲ ਕਰਦੇ ਨੇ 84 ਦੀ ਅਤੇ 2002 ਦੀ, ਮੈਂ ਕਹਿੰਦਾ ਜੀ 84 ਵੀ ਦੇਖੋ ਇੰਡੀਆ ਦੇ ਵਿੱਚ, ਜੇ ਤੁਹਾਨੂੰ ਯਾਦ ਹੋਏ ਮੈਂ ਤਾਂ ਬਹੁਤ ਬਾਰੇ ਗੱਲ ਕਰ ਚੁੱਕਾ ਹੈ, ਇੰਡੀਆ ਦੇ ਵਿੱਚ ਜਿਹੜੇ ਕਾਲੇ ਧੱਬੇ ਨੇ 1947 ਤੋਂ ਸ਼ੁਰੂ ਕਰਨਾ ਪਏਗਾ, ਜੋ 1947 'ਚ ਹੋਇਆ, ਇਹ ਬਹੁਤ ਬੜਾ ਕਾਲਾ ਧੱਬਾ ਆ ਸਾਡੀ ਕਮਿਊਨਿਟੀਜ਼ ਦੇ ਉੱਤੇ ਕਿ ਅਸੀਂ ਕਿੱਦਾਂ ਅਸੀਂ ਜੇ ਵੰਡ ਕਰ ਦਿੱਤੀ ਸੀ, ਸਾਡੇ ਪੋਲੀਟੀਸ਼ੀਅਨਸ ਨੇ ਬੜੀ ਗਲਤੀ ਕੀਤੀ, ਬੜੀ ਵੱਡੀ ਗਲਤੀ ਕੀਤੀ ਸਾਡੇ ਪੋਲੀਟੀਸ਼ੀਅਨਸ ਨੇ ਸਾਨੂੰ ਵੰਡ ਕੇ, ਪਰ ਜੇ ਉਹਨਾਂ ਨੇ ਗਲਤੀ ਕਰਤੀ ਸੀਗੀ, ਚਾਹੇ ਕੋਈ ਹਿੰਦੂ ਹੈ, ਕੋਈ ਮੁਸਲਿਮ ਹੈ, ਸਿੱਖ ਹੈ, ਅਸੀਂ ਇੰਨੇ ਬੇਰਹਿਮ ਕਿੱਦਾਂ ਹੋ ਗਏ ਮੈਨੂੰ ਅੱਜ ਤੱਕ ਸਮਝ ਨਹੀਂ ਆਉਂਦੀ। 1947 'ਚ ਜੋ ਕੁਛ 1947 ਦੇ ਵਿੱਚ ਹੋਇਆ ਟੈਰੀਬਲ, ਔਰ ਉਸ ਤੋਂ ਬਾਅਦ 1984 'ਚ ਜੋ ਕੁਛ ਹੋਇਆ, ਫਿਰ 89 ਔਰ ਉਸ ਤੋਂ ਬਾਅਦ 90s ਦੇ ਵਿੱਚ ਜੋ ਕੁਛ ਹੋਇਆ ਕਸ਼ਮੀਰ ਦੇ ਵਿੱਚ, ਫਿਰ ਉਸ ਤੋਂ ਬਾਅਦ 2002 ਦੇ ਵਿੱਚ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਖਰਾਬ ਨੇ, ਅਸੀਂ ਇਹਨੂੰ ਸਟਰੋਂਗੈਸਟ ਸ਼ਬਦਾਂ ਦੇ ਵਿੱਚ ਕੰਡੈਮ ਕਰਦੇ ਹਾਂ, ਔਰ ਕਸ਼ਮੀਰ ਫਾਈਲਸ ਵਰਗੀਆਂ ਮੂਵੀਜ਼ ਜਿਹੜੀਆਂ ਨੇ ਬਿਲਕੁਲ ਬਣਨੀਆਂ ਚਾਹੀਦੀਆਂ। ਕਸ਼ਮੀਰੀ ਪੰਡਿਤ ਦੇ ਨਾਲ ਜੋ ਕੁਛ ਹੋਇਆ, ਔਰ ਆਪਣੀ ਹੀ ਕੰਟਰੀ ਦੇ ਵਿੱਚ ਉਹ ਬਾਅਦ ਦੇ ਵਿੱਚ ਵੀ ਕਿਸੇ ਨੇ ਨਹੀਂ ਪੁੱਛਿਆ, 500-700 ਰੁਪਇਆ ਭੱਤਾ ਸਰਕਾਰ ਨੇ ਲਗਾ ਦਿੱਤਾ। ਅੱਛਾ, ਇੱਥੇ ਹੀ ਕਾਂਗਰਸ ਪਾਰਟੀ ਦੀ ਨਲਾਇਕੀ ਰਹੀ, ਇਸੇ ਕਾਰਨ ਦੇਖੋ ਹੁਣ ਕਾਂਗਰਸ ਦਾ ਸਫਾਇਆ ਕਿਉਂ ਹੋ ਰਿਹਾ ਇੰਡੀਆ ਤੋਂ, ਕਾਂਗਰਸ ਦਾ ਸਫਾਇਆ ਇੰਡੀਆ ਤੋਂ ਇਸੇ ਲਈ ਹੋ ਰਿਹਾ ਕਿ ਕਾਂਗਰਸ ਪਾਰਟੀ ਦੀ ਕਿਤੇ ਨਾ ਕਿਤੇ ਇਹਨਾਂ ਮਾਮਲਿਆਂ ਦੇ ਉੱਤੇ ਨਲਾਇਕੀ ਰਹੀ ਹੈ। ਸੋ ਉਹਨਾਂ ਨੂੰ ਹੁਣ ਇਹ ਸਾਰੀਆਂ ਚੀਜ਼ਾਂ ਸੋਚਣੀਆਂ ਪੈਣਗੀਆਂ ਕਿ ਉਹਨਾਂ ਨੂੰ, ਹਰ ਇੰਡੀਅਨ ਨੂੰ ਔਰ ਹਰ ਪਾਰਟੀ ਨੂੰ, ਔਰ ਬੀਜੇਪੀ ਲਈ ਵੀ ਇੱਕ ਬੜਾ ਵੱਡਾ ਸਬਕ ਹੈ, ਮੈਂ ਸਬਕ ਕਹਾਂਗਾ, ਜੇ ਬੀਜੇਪੀ ਨੇ ਵੀ ਜ਼ਿਆਦਾ ਗੱਲ ਧਰਮ ਵਗੈਰਾ ਦੀ ਕੀਤੀ ਤਾਂ ਉੱਥੇ ਈਵਨ ਹਿੰਦੂ ਕਮਿਊਨਿਟੀ ਵੀ, ਜਿਹੜੀ ਮੈਜੋਰਿਟੀ ਹਿੰਦੂ ਕਮਿਊਨਿਟੀ ਹੈ, ਉਹ ਵੀ ਥੋੜ੍ਹੀ ਦੇਰ ਤੱਕ ਤਾਂ ਦੇਖੋ ਤੁਸੀਂ ਧਰਮ ਦੇ ਨਾਂ ਦੇ ਉੱਤੇ ਰੋਟੀ ਥੋੜ੍ਹੀ ਖਾ ਲਓਗੇ, ਰੋਟੀ ਵੀ ਖਾਣੀ ਹੈ, ਰੋਟੀ ਕੱਪੜਾ ਮਕਾਨ ਵੀ ਚਾਹੀਦਾ, ਸਾਰਾ ਕੁਝ ਚਾਹੀਦਾ ਜੀ।
ਉਮੀਦ ਕਰਦਾ ਕਿ ਉਹਨਾਂ ਦੇ ਕੁਛ ਨਾ ਕੁਛ ਤਾਂ ਲੋਕ ਜਿੰਦੇ ਹੋਣੇ ਆ, ਜਿਹਨਾਂ ਨੇ ਇਹਨਾਂ ਲੋਕਾਂ ਨੂੰ ਮਾਰਿਆ, ਵੱਢਿਆ, ਕੱਟਿਆ, ਤੇ ਜਿਵੇਂ ਹੁਣ ਸੱਜਣ ਕੁਮਾਰ ਹੈ, ਆਪਣਾ ਦੂਸਰਾ ਬੰਦਾ ਸੀ, ਮੈਂ ਉਹਦਾ ਨਾਮ ਨੀ ਮੈਨੂੰ ਯਾਦ ਆ ਰਿਹਾ, ਕਈ ਜਿਹੜੇ 84 ਦੇ ਵਿੱਚ ਪ੍ਰੋਬਲਮ ਕ੍ਰੀਏਟ ਕੀਤੀਆਂ ਸੀ, ਉਹ ਸਜ਼ਾਵਾਂ ਭੁਗਤ ਵੀ ਰਹੇ ਆ, ਤੇ ਉਹਨਾਂ ਨੂੰ ਪਨਿਸ਼ਮੈਂਟ ਵੀ ਹੋਈ ਆ, ਜਾਂ ਦੁਨੀਆਂ ਦੇ ਵਿੱਚ ਉਹਨਾਂ ਦਾ ਨਾਮ ਆ ਰਿਹਾ। ਇਹਨਾਂ 'ਚ ਵੀ ਕੁਛ ਬੰਦੇ ਹਜੇ ਤੱਕ ਜਿੰਦੇ ਹੋਣੇ ਆ ਨਾ, ਜਿਹਨਾਂ ਨੇ ਐਡੀ ਵੱਡੀਆਂ ਗੱਲਾਂ ਕੀਤੀਆਂ, ਤੇ ਉਹਨਾਂ ਨੂੰ ਹੀ ਕੋਈ ਫੜਿਆ ਜਾਊਗਾ, ਉਹਨਾਂ ਦੇ FIR ਹੋਣਗੀਆਂ, ਉਹਨਾਂ ਨੂੰ ਅੰਦਰ ਠੋਕਿਆ ਜਾਊਗਾ, ਨਹੀਂ ਠੋਕਿਆ ਜਾਊਗਾ, ਇਹਦੇ ਬਾਰੇ ਦੱਸਣਾ ਕੁਛ। ਮੈਂ ਆਪਣੇ ਪਰਸਨਲ ਵਿਚਾਰ ਦੇਣਾ ਚਾਹੁੰਦਾ, ਯੁੱਧਵੀਰ ਦੀ ਮੂਵੀ ਮੈਂ ਨਹੀਂ ਦੇਖਾਂਗਾ, ਮੈਂ ਕਲਿਪਸ ਦੇਖੇ ਆ, ਇੰਨੀ ਡਿਸਟਰਬਿੰਗ ਮੂਵੀ ਆ ਕਿ ਬੰਦੇ ਦੇ ਰੌਂਗਟੇ ਖੜੇ ਹੋਏ ਨੇ ਦੇਖ ਕੇ, ਵੀ ਇੰਨਾ ਇਹਨਾਂ ਨਾਲ, ਹਾਲਾਂਕਿ ਇਹ ਤੁਸੀਂ ਦੱਸ ਰਹੇ ਹੋ ਵੀ ਉਸ ਤੋਂ ਵੀ ਘੱਟ ਦਿਖਾਇਆ ਗਿਆ ਜੋ ਅਸਲੀਅਤ ਹੈ। ਮੈਂ ਨਹੀਂ ਇੱਦਾਂ ਦੇ ਸੀਨਸ ਵਗੈਰਾ ਯੁੱਧਵੀਰ ਦੀ ਦੇਖ ਸਕਦਾ, ਕਿਉਂਕਿ ਮੈਨੂੰ ਬਹੁਤ ਤਕਲੀਫ ਹੁੰਦੀ ਹੈ, ਜਾਂ ਮੈਂ ਇੱਦਾਂ ਦੇ ਕੋਈ ਵੀ ਕਮਿਊਨਿਟੀ ਹੋਵੇ, ਇਹ ਨਹੀਂ ਕਿ ਕੋਈ ਵੀ, ਮੈਂ ਇੰਨਾ ਡਿਸਟਰਬਿੰਗ ਮੂਵੀ ਮੈਂ ਨਹੀਂ ਦੇਖ ਸਕਦਾ, ਲੇਕਿਨ ਜੋ ਵੀ ਦਿਖਾਇਆ ਤਾਂ ਸੱਚਾਈ ਆ, ਪਰ ਲੇਕਿਨ ਇਹ ਵੀ ਆਪਣੀ ਟਾਊਨ ਦੇ ਵਿੱਚੋਂ, ਆਪਣੀ ਮੁਲਕ ਚੋਂ, ਆਪਣੀ ਸੂਬੇ ਚੋਂ ਤੁਸੀਂ ਇੱਕ ਕਮਿਊਨਿਟੀ ਨੂੰ ਚੱਕ ਕੇ, ਜਿਵੇਂ ਹੁਣ ਅਸੀਂ ਪੰਜਾਬੀ ਹੈ ਜੀ, ਮੈਜੋਰਟੀ ਪੰਜਾਬੀ ਆਪਣੇ ਬ੍ਰਹਿਮ ਵਿੱਚ ਰਹਿੰਦੇ, ਕੱਲ ਨੂੰ ਕੋਈ ਐਸਾ ਵਕਤ ਆਵੇ ਕਿ ਗੋਰੇ ਸਾਨੂੰ ਚੱਕ ਕੇ ਬਾਹਰ ਮਾਰਨ, ਸਾਡੇ ਦੋ ਦੋ ਮਿਲੀਅਨ, ਤਿੰਨ ਤਿੰਨ ਮਿਲੀਅਨ ਵਾਲੇ ਘਰ ਸਾਰਾ ਕੁਛ ਟੇਕ ਓਵਰ ਕਰ ਲੈਣ, ਸਾਡੀਆਂ ਧੀਆਂ ਭੈਣਾਂ ਨਾਲ ਉਹ ਬੁਰਾ ਹਾਸ਼ਰ ਕਰਨ, ਤੁਸੀਂ ਕੀ ਉਮੀਦ ਕਰ ਸਕਦੇ ਹੋ ਕਿ ਉਹਨਾਂ ਨੂੰ ਇਨਸਾਨ? ਬਾਕੀ ਤੁਸੀਂ ਆਪਣੇ ਵਿਚਾਰ ਦੱਸ ਸਕਦੇ ਹੋ ਯੁੱਧ ਜੀ, ਪਰ ਜੋ ਵੀ ਹੋਇਆ ਬਹੁਤ ਬੁਰਾ ਹੋਇਆ, ਵੈਰੀ ਬੈਡ, ਇਨਸਾਫ ਮਿਲਣਾ ਚਾਹੀਦਾ, ਜਿਹਨਾਂ ਨੇ ਵੀ ਕੀਤਾ, ਜੋ ਵੀ ਇਹਨਾਂ ਦੇ ਪਿੱਛੇ ਬਿਹਾਇਨ ਸੀ, ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ, ਮੈਂ ਇਹੀ ਕਹਾਂਗਾ। ਥੈਂਕ ਯੂ ਵੈਰੀ ਮਚ ਯੁੱਧ ਜੀ, ਨੈਕਸਟ ਪ੍ਰੋਗਰਾਮ ਆਪਾਂ ਗੱਲ ਕਰਦਾ।
ਦੇਖੋ ਪ੍ਰੋਬਲਮ ਇਹ ਹੈ ਕਿ ਉਸ ਸਮੇਂ ਦੀ ਜੇ ਮੈਂ ਗੱਲ ਕਰਾਂ ਤੇ ਉਸ ਸਮੇਂ ਦੀ ਜਿਹੜੀ ਲੀਡਰਸ਼ਿਪ ਸੀਗੀ ਉਹਨਾਂ ਨੇ ਕਿਸੇ ਨੇ ਵੀ ਕੁਛ ਕੁਛ ਕੰਮ ਨਹੀਂ ਕੀਤਾ, ਠੀਕ ਹੈ ਨਾ ਜੀ। ਉਸ ਸਮੇਂ ਦੀ ਲੀਡਰਸ਼ਿਪ ਦੀ ਅਸੀਂ ਗੱਲ ਕਰੀਏ ਤੇ ਕਿਸੇ ਨੇ ਵੀ ਕੋਈ ਵਧੀਆ ਕੰਮ ਨਹੀਂ ਕੀਤਾ। ਉਸ ਸਮੇਂ ਪ੍ਰਧਾਨ ਮੰਤਰੀ ਸੀਗੇ ਆਪਣੇ ਵੀਪੀ ਸਿੰਘ ਜੀ, ਠੀਕ ਹੈ, ਔਰ ਦੂਸਰਾ ਆਪਣੇ ਭਾਰਤੀ ਜਨਤਾ ਬੀਜੇਪੀ ਦੀ ਸਪੋਰਟ ਸੀਗੀ ਉਹਨਾਂ ਨੂੰ, ਐਲ ਕੇ ਅਡਵਾਨੀ ਸਾਹਿਬ ਲੀਡ ਕਰ ਰਹੇ ਸੀ। ਕਿਆ ਐਲ ਕੇ ਅਡਵਾਨੀ ਸਾਹਿਬ ਨੇ ਕੁਛ ਸਪੋਰਟ ਦਿੱਤੀ? ਨਹੀਂ, ਲੈਫਟ ਫਰੰਟ ਤੇ ਵੈਸੇ ਹੀ ਕੁਛ ਉਹਨਾਂ ਨੇ ਸਪੋਰਟ ਨਹੀਂ ਕੀਤੀ, ਲੈਫਟ ਫਰੰਟ ਦੀ ਵੀ ਸਪੋਰਟ ਸੀਗੀ ਉਸ ਵੇਲੇ ਵੀਪੀ ਸਿੰਘ ਉਹਨਾਂ ਦੀ ਸਰਕਾਰ ਨੂੰ। ਸੋ ਉਹਨਾਂ ਸਾਰਿਆਂ ਨੇ ਕਿਸੇ ਨੇ ਵੀ ਕੋਈ ਵਧੀਆ ਕਾਰਗੁਜ਼ਾਰੀ ਕਿਸੇ ਨੇ ਵੀ ਉਸਨੇ ਨਹੀਂ ਕੀਤੀ, ਨਾ ਵੀਪੀ ਸਿੰਘ ਉਹਨਾਂ ਨੇ ਕੋਈ ਵਧੀਆ ਕੰਮ ਕੀਤਾ, ਨਾ ਬੀਜੇਪੀ ਨੇ, ਨਾ ਲੈਫਟ ਫਰੰਟ ਨੇ, ਔਰ ਕਾਂਗਰਸ ਦਾ ਤਾਂ ਕਿਆ ਹੀ ਕਹਿਣਾ। ਕਾਂਗਰਸ ਨੇ ਤੇ ਬਾਅਦ ਚ ਕੁਛ ਵੀ ਨਹੀਂ ਕੀਤਾ। ਬਾਅਦ ਦੇ ਵਿੱਚ ਨਰਸਿਮਹਾ ਰਾਓ ਸਾਹਿਬ ਦੀ ਸਰਕਾਰ ਆਈ, ਉਹਨਾਂ ਨੇ ਕਿਹਾ ਕਸ਼ਮੀਰੀ ਪੰਡਿਤ, ਉੱਥੇ ਦਿੱਲੀ ਦੇ ਵਿੱਚ ਬੁਰੇ ਹਾਲਾਤ ਰਹੇ ਇਹਨਾਂ ਦੇ ਲੱਖਾਂ ਲੋਕਾਂ ਦੀ, ਕੁਛ ਇਹਨਾਂ ਨੇ ਨਹੀਂ ਕੀਤਾ। ਬਾਅਦ ਦੇ ਵਿੱਚ ਬੀਜੇਪੀ ਪਾਵਰ ਚ ਆਈ ਹੈ ਦੁਬਾਰਾ, ਕਾਂਗਰਸ ਤੋਂ ਬਾਅਦ ਨਰਸਿਮਹਾ ਰਾਓ ਸਾਹਿਬ ਤੋਂ ਬਾਅਦ ਬੀਜੇਪੀ ਆਈ ਹੈ ਪਾਵਰ ਚ। ਕਿਆ ਦਿੱਲੀ ਦੇ ਵਿੱਚ ਉਹਨਾਂ ਨੇ ਕੁਛ ਕੀਤਾ ਬੀਜੇਪੀ ਨੇ? ਨਹੀਂ, ਕੁਛ ਨਹੀਂ ਕੀਤਾ ਕਿਸੇ ਨੇ, ਕੁਛ ਨਹੀਂ ਕੀਤਾ। ਔਰ ਇੱਥੇ ਅਸੀਂ ਗੱਲ ਕਰਦੀ ਹੈ, ਅਸੀਂ ਤਾਂ ਇਹਦੇ 'ਤੇ ਬੜੇ ਸਾਰੇ ਪ੍ਰੋਗਰਾਮ ਇੱਥੇ ਕਰ ਚੁੱਕੇ ਹਾਂ। ਜਿਹੜੇ ਇੱਥੇ ਸਾਡੇ ਕਸ਼ਮੀਰੀ ਪੰਡਿਤ ਨੇ ਉਹਨਾਂ ਦੇ ਉੱਤੇ ਚੈਨਲ ਵਾਏ ਦੇ ਉੱਤੇ ਕਿੰਨੇ ਸਾਰੇ ਪ੍ਰੋਗਰਾਮਸ ਅਸੀਂ ਰੱਖੇ ਨੇ, ਉਹ ਆਏ ਨੇ ਸਾਡੇ ਇੱਥੇ, ਉਹਨਾਂ ਨੇ ਦੱਸੀ ਆਪਣੇ ਹਾਲਾਤ ਵੀ ਕਿੱਦਾਂ ਉਹਨਾਂ ਦੇ ਨਾਲ ਕੀ ਕੁਛ ਹੋਇਆ। ਪਰ ਜੇ ਤੁਸੀਂ ਕਹੋ ਵੀ ਉਹਨਾਂ ਦੇ ਹੱਕ 'ਚ ਕੋਈ ਖੜਾ ਹੋਇਆ, ਬਿਲਕੁਲ ਕੋਈ ਖੜਾ ਨਹੀਂ ਹੋਇਆ, ਕੋਈ ਪਾਰਟੀ ਨਹੀਂ ਖੜੀ ਹੋਈ ਉਹਨਾਂ ਦੇ ਹੱਕ ਦੇ ਵਿੱਚ ਅੱਜ ਤੱਕ ਇਹ। ਔਰ ਇਹਦੇ ਲਈ ਹੁਣ ਤੁਸੀਂ ਕਿਹਨੂੰ ਦੋਸ਼ੀ ਠਹਿਰਾ ਸਕਦੇ ਹੋ? ਹਾਂ, ਕਸ਼ਮੀਰ ਦੇ ਵਿੱਚ ਜਿਹੜੀ ਲੀਡਰਸ਼ਿਪ ਰਹੀ ਹੈ ਉਹ ਤਾਂ ਬਿਲਕੁਲ ਇਹ 'ਤੇ ਸਵਾਲ ਹੈਗੇ ਨੇ ਸਾਰਿਆਂ ਦੇ ਉੱਤੇ। ਹਾਂਜੀ 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 ਕਮਲੇਸ਼ ਪਾਂਡੇ ਜੀ ਤੁਸੀਂ।
ਜੀ ਸਰ, ਥੈਂਕ ਯੂ ਟੇਕਿੰਗ ਮਾਈ ਕਾਲ। ਦੇਖੋ ਐਸਾ ਹੈ, ਹਰ ਇੱਕ ਜੋ ਐਸਾ ਹੁਆ ਹੈ ਕਸ਼ਮੀਰ ਮੇਂ ਜੈਸਾ ਹੁਆ ਥਾ, ਹਰ ਇੱਕ ਜੋ ਹਿਊਮਨ ਬੀਂਗਸ ਕੀ ਕਿਲਿੰਗ ਹੋ ਰਹੀ ਹੈ ਉਸਕੇ ਉੱਪਰ ਚਲੇ ਜਾਓ 1857 ਮੈਂ ਵਿਪਲਵ ਮੈਂ ਜੋ ਮਾਸੈਕਰ ਹੁਆ ਥਾ। तो मैं आपको बताना चाहता हूं कि आप धीरे से शांति से हिस्ट्री पढ़ोगे तो आपको पता चलेगा कि हिंदू और सिख कभी हिंसक थे ही नहीं, वो आत्मरक्षा के लिए जो भी करते थे राइट। उन्होंने कभी किसी पे अटैक नहीं, किसी ने अटैक किया है तो उन्होंने उसका प्रोटेस्ट किया है, और प्रोटेस्ट में जो जिस तरह से प्रोटेस्ट करना पड़े, इधर वो फास्टिंग करके करो या किसी को मार के करो, लेकिन प्रोटेस्ट में उन लोगों की जान गई है, लेकिन जो असल में जानने वाले डिफरेंट लोग हैं राइट। तो मैं बताना चाहता हूँ कि हर एक मासैकर गलत चीज है, हर एक दुनिया में कहीं पे भी होता है। आप देखो 1919 में बंगाल में क्या हुआ था, उसके बाद करजन ने दो पार्ट कर दिया था बंगाल का, ईस्ट बंगाल वेस्ट बंगाल, तो ये होता ही रहता है, ये होता ही रहता है कंट्यूज। तो इसमें से कम्युनिटी को या लोगों को सीखना चाहिए कि फ्यूचर में क्या करना है, क्या नहीं करना है, कैसे प्रोटेस्ट करना है। जिस दिन ये हुआ कश्मीर में, उस दिन 370 का जो आर्टिकल चल रहा था उसकी वजह से वो इन्वेंट कर ही नहीं सके, वो इंटरफेयर कर ही नहीं सके गवर्नमेंट। अभी देखो, अभी 370 हट गया, अब तक कितना शांति हो गई है। अब देखो कुछ कोई कि ये होता है वो होता है नहीं। तो सर जी, ये पूरा सिस्टम ही ऐसा डिजाइन कर दिया था उस टाइम पार्टीशन के टाइम पे यार, उसके बाद इंडिपेंडेंस के टाइम में कश्मीर का, कि उसको कोई हाथ में ही नहीं लेना चाहता था। उसका फॉर्मूला ही क्लियर है, फॉर्मूला क्लियर हो गया है, अभी धीरे धीरे डेवलपमेंट हो रहा है। अभी आप देखो लास्ट वीक में कुछ यूएई से पूरा बिजनेस ग्रुप आया था कश्मीर में इन्वेस्टमेंट के लिए, और दे डिक्लेयर अबाउट 30,000 करोड़ रुपीज इन्वेस्टमेंट इन कश्मीर राइट। तो लोगों के पास काम नहीं है तो फिर वो गन उठाएंगे, मगज उनका ऐसा ही रहेगा ना। आप देखो यहाँ पे जिन लोगों के पास कैनेडा में काम नहीं है वो भी क्या करते हैं, आइडियल बैठ के पूरा दिन यही करते रहते रहे। तो मैं ये मानता हूँ कि किसी टाइप का भी मासैकर इज नॉट गुड यार।
बिल्कुल सही, थैंक यू। बिल्कुल जी, किसी भी तरह की जो वायलेंस है वो स्ट्रांगेस्ट पॉसिबल शब्दों में कंडेम होनी चाहिए। किसी भी तरह की वायलेंस, जो आदमी वायलेंस को कोई भी रूट कॉज देके जस्टिफाई करता है वो गलत है। किसी भी तरह की जो वायलेंस है उसको हमें स्ट्रांगेस्ट शब्दों में कंडेम करना चाहिए। हाँ जी, अगली कॉल जी, अजय सिंह जी तुम ऑन दे रहे हो। अजय सिंह जी को है,
हेलो,
ਸਤਿ ਸ਼੍ਰੀ ਅਕਾਲ ਜੀ।
ਜੋ ਰਸ਼ੀਆ ਔਰ ਯੂਕਰੇਨ ਕੰਫਲਿਕਟ ਹੈਗਾ, ਇਸ ਦੇ ਵਿੱਚ ਮਤਲਬ ਵੀ ਬੀਂਗ ਕੈਨੇਡੀਅਨ ਆਫ ਇੰਡੀਅਨ ਡਿਸੈਂਟ ਔਰ ਸਾਡੀ ਜਿਹੜੀ ਲੋਇਲਟੀ ਹੈਗੀ ਹੈ ਇਟਸ ਕਾਈਂਡ ਆਫ ਡਿਵਾਈਡਡ। ਸੋ ਆਈ ਜਸਟ ਵਾਂਟ ਯੂ ਟੂ ਗਿਵ ਯੂਰ ਐਡਵਾਈਸ ਟੂ ਯੂਰ ਆਡੀਅੰਸ ਇਨ ਅ ਸਿਚੁਏਸ਼ਨ ਵੇਅਰ ਯੂਰ ਨੇਬਰ ਕੁਡ ਬੀ ਅ ਯੂਕਰੇਨੀਅਨ ਔਰ ਯੂ ਕੁਡ ਬੀ ਵਰਕਿੰਗ ਵਿਦ ਅ ਯੂਕਰੇਨੀਅਨ ਵਿਚ ਪੁਟਸ ਅਸ ਇਨ ਅ ਵੈਰੀ ਡਿਫੀਕਲਟ ਸਿਚੁਏਸ਼ਨ। So, give your advice to your audience. How should we handle this situation?
ਹਾਂ ਜੀ, ਨਹੀਂ ਜੇ ਤੁਸੀਂ ਇਹ ਪੁੱਛ ਰਹੇ ਹੋ ਕਿ ਸਾਡੇ ਨੇਬਰ ਯੂਕਰੇਨੀਅਨ ਵੀ ਹੋ ਸਕਦੇ ਆ, ਰਸ਼ੀਅਨ ਵੀ ਹੋ ਸਕਦੇ ਆ, ਯੂਕਰੇਨੀਅਨਸ ਔਰ ਹਾਂਜੀ ਯੂਕਰੇਨੀਅਨਸ ਔਰ ਰਸ਼ੀਅਨਸ ਦੀ ਇਹਦੇ 'ਚ ਕੋਈ ਗਲਤੀ ਨਹੀਂ ਹੈ। ਆਈ ਥਿੰਕ ਜਿਹੜੀ ਗਲਤੀ ਹੈ ਉਹ ਕਿਸੇ ਲੀਡਰਸ ਦੀ ਹੋ ਸਕਦੀ ਹੈਗੀ ਆ ਇਹਦੇ ਵਿੱਚ। ਯੂਕਰੇਨੀਅਨਸ ਔਰ ਰਸ਼ੀਅਨਸ ਆਰ ਬੋਥ ਬੋਥ ਠੀਕ ਆ। ਅੱਜ ਯੂਕਰੇਨੀਅਨਸ ਨੂੰ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ, ਲੇਕਿਨ ਜੇ ਤੁਸੀਂ ਕਹੋ ਵੀ ਰਸ਼ੀਅਨ ਲੋਕ ਸੌਖੇ ਨੇ, ਜੇ ਸਾਡਾ ਕੋਈ ਨੇਬਰ ਜਾਂ ਸਾਡਾ ਕੋਈ ਕਲੀਗ ਇੱਥੇ ਰਸ਼ੀਆ ਤੋਂ ਹੈ ਤਾਂ ਮਤਲਬ ਉਹ ਰਸ਼ੀਆ ਦੇ ਵਿੱਚ ਸੌਖਾ ਨਹੀਂ ਸੀਗਾ, ਤਾਂ ਹੀ ਇੱਥੇ ਆਇਆ ਨਾ ਇੰਨੀ ਦੂਰ ਆਪਣੀ ਕੰਟਰੀ ਛੱਡ ਕੇ। ਸੋ ਇਹ ਜਿਹੜੇ ਆਮ ਰਸ਼ੀਅਨ ਲੋਕ ਨੇ, ਸਾਨੂੰ ਉਹਨਾਂ ਦੇ ਨਾਲ ਉਨੀ ਹੀ ਪਿਆਰ ਮੁਹੱਬਤ ਕਰਨੀ ਚਾਹੀਦੀ ਹੈ। ਆਮ ਯੂਕਰੇਨੀਅਨ ਹੈ, ਰਸ਼ੀਅਨ ਆ, ਸਾਨੂੰ ਬਿਲਕੁਲ ਫਰਕ ਨਹੀਂ ਕਰਨਾ ਚਾਹੀਦਾ, ਬਿਲਕੁਲ ਫਰਕ। ਵਲਾਦਮੀਰ ਪੁਤਿਨ ਸਾਹਿਬ ਦੀ ਜੇ ਕੋਈ ਗਲਤੀ ਹੈ ਤਾਂ ਵਲਾਦਮੀਰ ਪੁਤਿਨ ਸਾਹਿਬ ਦੀ ਹੋ ਸਕਦੀ ਹੈ ਗਲਤੀ, ਮੈਂ ਨਹੀਂ ਕਹਾਂਗਾ ਕਿ ਗਲਤ ਹੈ ਕਿ ਸਹੀ ਹੈ, ਲੇਕਿਨ ਉਹਨਾਂ ਦੀ ਗਲਤੀ ਹੋ ਸਕਦੀ ਹੈ। ਜੇ ਵਲਾਦਮੋਰ ਜ਼ੇਲੈਂਸਕੀ ਸਾਹਿਬ ਦੀ ਕੋਈ ਗਲਤੀ ਹੈ ਕਿ ਨਹੀਂ, ਉਹਦੇ 'ਤੇ ਤਾਂ ਡਿਸਕਸ਼ਨ ਹੋ ਸਕਦੀ ਹੈ, ਬਟ ਯੂਕਰੇਨੀਅਨਸ ਔਰ ਰਸ਼ੀਅਨਸ ਦੋਨੋਂ ਬਹੁਤ ਬਹੁਤ ਵੱਡੀ ਤਾਦਾਦ ਦੇ ਵਿੱਚ, ਜਿਹੜੇ ਲੱਖਾਂ ਕਰੋੜਾਂ ਲੋਕ ਰਸ਼ੀਅਨ ਹੈਗੇ ਨੇ, ਰਸ਼ੀਆ 'ਚ ਰਹਿੰਦੇ ਨੇ, ਯੂਕਰੇਨ 'ਚ ਰਹਿੰਦੇ ਨੇ, ਸਾਡੀ ਉਹਨਾਂ ਦੇ ਨਾਲ ਪੂਰੀ ਮੁਹੱਬਤ ਹੋਣੀ ਚਾਹੀਦੀ ਹੈ। ਉਹ ਸਾਡੀ ਹੀ ਤਰ੍ਹਾਂ ਇਨਸਾਨ ਨੇ, ਸਾਡੀ ਹੀ ਤਰ੍ਹਾਂ ਰੋਜ਼ ਦੇ ਚੈਲੇਂਜਸ ਨੇ ਉਹਨਾਂ ਕੋਲ, ਆਪਣੇ ਬੱਚਿਆਂ ਦੀ ਟੇਕ ਕੇਅਰ ਕਰਨੀ, ਮੋਰਗੇਜ ਦੇ ਬਿੱਲ ਪੇ ਕਰਨੇ, ਨੌਕਰੀਆਂ ਆਪਣੀਆਂ ਠੀਕ ਰੱਖਣੀਆਂ। ਸੋ ਔਰ ਇਹੀ ਪ੍ਰੋਬਲਮ ਆ, ਜਿਸ ਦਿਨ ਅਸੀਂ ਆਹ ਚੀਜ਼ ਸਿੱਖ ਜਾਵਾਂਗੇ, ਜੇ ਨਾ 1947 ਦੁਬਾਰਾ ਹੋਏਗਾ, ਨਾ ਸਾਨੂੰ ਰਸ਼ੀਆ ਔਰ ਯੂਕਰੇਨ ਦੇ ਮਸਲੇ ਤੇ ਕਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਆਏਗੀ ਕਿ ਵੇਅਰ ਆਵਰ ਲੋਇਲਟੀਜ਼ ਲਾਏ, ਨੋ ਨੋਟ ਐਟ ਆਲ। ਜੋ ਇਹ ਗਲਤੀ, ਬਹੁਤ ਮੈਂ ਖੁੱਲ੍ਹ ਕੇ ਬੋਲਦਾ ਬੜੀ ਵਾਰ, ਗਲਤੀ ਕੀਤੀ ਨਹਿਰੂ ਸਾਹਿਬ ਔਰ ਜਿੰਨਾ ਸਾਹਿਬ ਨੇ, ਮੈਂ ਤੇ ਇਹਨਾਂ ਦੋਨਾਂ ਦੇ ਲੀਡਰ ਦੇ ਵਿਜ਼ਨ ਦੇ ਹੀ ਸਵਾਲ ਖੜਾ ਕਰਦਾ। ਨਹਿਰੂ ਸਾਹਿਬ ਔਰ ਜਿੰਨਾ ਸਾਹਿਬ ਨੇ ਗਲਤੀ ਕੀਤੀ, ਜੇ ਲੀਡਰ ਤਾਂ ਉਹ ਹੁੰਦਾ ਲੀਡਰ ਜਿਹੜਾ ਲੋਕਾਂ ਨੂੰ ਜੋੜੇ, ਲੀਡਰ ਦਾ ਇੱਕੋ ਕ੍ਰਾਈਟੀਰੀਆ, ਲੀਡਰ ਦਾ ਇੱਕੋ ਕ੍ਰਾਈਟੀਰੀਆ ਜਿਹੜਾ ਲੋਕਾਂ ਨੂੰ ਜੋੜੇ, ਉਹ ਕਾਹਦਾ ਲੀਡਰ ਜਿਹੜਾ ਲੋਕਾਂ ਨੂੰ ਤੋੜੇ। ਨਹਿਰੂ ਸਾਹਿਬ ਔਰ ਜਿੰਨਾ ਸਾਹਿਬ ਨੇ ਗਲਤੀ ਕੀਤੀ, ਪਰ ਗਲਤ ਤਾਂ ਅਸੀਂ ਵੀ ਹਾਂ, ਸਾਨੂੰ ਆਪਸ ਦੇ ਵਿੱਚ ਹਰੇਕ ਦੇ ਵਿੱਚ ਇਨਸਾਨ ਦੇਖਣਾ, ਉਹਦਾ ਕੋਈ ਵੀ ਧਰਮ ਹੋਵੇ, ਕੋਈ ਵੀ ਜਾਤ ਪਾਤ ਹੋਵੇ। ਜਿਹੜਾ ਬੰਦਾ ਸਭ ਤੋਂ ਵੱਡੀ ਅਨਪੜ੍ਹਤਾ, ਸਭ ਤੋਂ ਵੱਡੀ ਇਲਿਟਰੇਸੀ ਇਹੀ ਆ। ਬੰਦੇ ਪੁਰਾਣੇ ਸਮੇਂ ਪੁੱਛਦੇ ਹੁੰਦੇ ਸੀਗੇ, ਕਹਿੰਦੇ ਜੀ ਉਹ ਪੁਰਾਣੇ ਵੇਲੇ ਨਾ ਉਹ ਬੰਦੇ ਪੜ੍ਹੇ ਲਿਖੇ ਨਹੀਂ ਹੁੰਦੇ ਸੀਗੇ, ਬਹੁਤ ਪੜ੍ਹੇ ਲਿਖੇ ਹੁੰਦੇ ਸੀਗੇ, ਜਿਨ੍ਹਾਂ ਦੇ ਵਿੱਚ ਆਪਸ ਪਿਆਰ ਮੁਹੱਬਤ ਇਹੀ ਤਾਲੀਮ ਹੈ, ਇਹੀ ਐਜੂਕੇਸ਼ਨ ਆ, ਇੱਕ ਦੂਸਰੇ ਦੀ ਰਿਸਪੈਕਟ ਕਰਨੀ, ਇੱਕ ਦੂਸਰੇ ਦੇ ਡਿਫਰੈਂਸਿਸ ਨੂੰ ਐਕਨੋਲੇਜ ਕਰਨਾ ਕਿ ਠੀਕ ਹੈ ਜਨਾਬ ਤੁਸੀਂ ਸਿੱਖ ਹੋ, ਤੁਸੀਂ ਹਿੰਦੂ ਹੋ, ਤੁਸੀਂ ਕ੍ਰਿਸਚਨ ਹੋ, ਤੁਸੀਂ ਮੁਸਲਿਮ ਹੋ, ਬਟ ਅਸੀਂ ਸਭ ਭਰਾ ਹਾਂ। ਸੋ ਇਹੀ ਚੀਜ਼ ਐਕਨੋਲੇਜ ਕਰਨਾ, ਇਹੀ ਪੜ੍ਹਾਈ ਹੈ, ਇਹੀ ਤਾਲੀਮ ਹੈ। ਜਿਹੜਾ ਇਨਸਾਨ ਡਿਫਰੈਂਸ ਕਰਦਾ ਹੈ, ਜਿਹੜਾ ਇਨਸਾਨ ਡਿਫਰੈਂਸ਼ੀਏਟ ਕਰਦਾ ਹੈ 1% ਵੀ, ਇਹਦਾ ਮਤਲਬ ਉਹ ਸਭ ਤੋਂ ਵੱਡਾ ਇਲਿਟਰੇਟ ਹੈ, ਉਹਨੇ ਪੜ੍ਹਾਈ ਲਿਖਾਈ ਨਹੀਂ ਕੀਤੀ। ਫਿਰ ਇਹਦਾ ਮਤਲਬ ਮੈਂ ਤੇ ਇਹਨਾਂ ਦਾ ਸਲੋਗਨ ਇਸ ਲਈ ਮੈਨੂੰ ਬੜਾ ਵਧੀਆ ਲੱਗਦਾ, ਫਿਰ ਬੋਰੋ ਕਰ ਲੈਂਦੇ ਆ, ਚੰਗੀ ਚੀਜ਼ ਕਿਤੋਂ ਵੀ ਸਿੱਖਣ ਨੂੰ ਮਿਲੇ ਸਿੱਖੋ, ਉਹਦਾ ਪ੍ਰਚਾਰ ਕਰੋ, ਲਵ ਫੋਰ ਆਲ ਹੇਟਰਡ ਫੋਰ ਨਨ, ਇਹਦੀ ਮੁਸਲਿਮ ਕਮਿਊਨਿਟੀ ਦਾ ਸਲੋਗਨ, ਉਹਦੇ 'ਚ ਐਕਸੈਪਸ਼ਨ ਕੋਈ ਨਹੀਂ। ਆਪਾਂ ਵੀ ਹੁਣ ਰੋਜ਼ ਅਰਦਾਸ ਕਰਦੇ ਆਪਣੇ ਸਿੱਖ ਭਾਈਚਾਰੇ ਸਰਬੱਤ ਦੇ ਭਲੇ ਦੀ, ਸੋ ਉਹਦੇ 'ਚ ਐਕਸੈਪਸ਼ਨ ਕੋਈ ਨਹੀਂ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਇੱਥੇ ਕਹਿ ਦਿੰਦਾ, ਅਸੀਂ ਬੜੀ ਜਲਦੀ ਜੁੜ ਜਾਂਦੇ ਹੈਗੇ ਹਾਂ, ਜਿੰਨਾ ਨੁਕਸਾਨ ਹਿੰਦੂਆਂ ਦਾ ਹਿੰਦੂਆਂ ਨੇ ਕੀਤਾ, ਉਹਨਾਂ ਬਾਹਰੋਂ ਕੋਈ ਨਹੀਂ ਕਰ ਸਕੇਗਾ, ਜਿੰਨਾ ਨੁਕਸਾਨ ਸਿੱਖਾਂ ਦਾ ਸਿੱਖਾਂ ਨੇ ਕੀਤਾ। ਆਹ ਪੰਜਾਬ 'ਚ ਕੀ ਹੋ ਰਿਹਾ, ਭਰੀ ਸਭਾ 'ਚ ਕਬੱਡੀ ਦੇ ਪਲੇਅਰ ਦਾ ਕਤਲ ਹੋ ਰਿਹਾ, ਸਿੰਗਰ ਦੇ ਉੱਤੇ ਅਟੈਕ ਹੋ ਰਹੇ ਨੇ, ਡਰੱਗ ਅਸੀਂ ਵੇਚ ਰਹੇ ਹਾਂ, ਜਿੰਨਾ ਨੁਕਸਾਨ ਆਪਾਂ ਪੰਜਾਬੀ ਦਾ ਕਰਦੇ, ਬਾਹਰੋਂ ਆ ਕੇ ਥੋੜ੍ਹੀ ਕੋਈ ਕਰਦਾ, ਜਿੰਨਾ ਨੁਕਸਾਨ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹ ਪਾਕਿਸਤਾਨੀਆਂ ਦਾ ਆਪਸ 'ਚ ਕਰੀ ਜਾ ਰਹੇ ਨੇ, ਉਹਨਾਂ ਬਾਹਰੋਂ ਕਿਸੇ ਨੇ ਨਹੀਂ ਕਰਨਾ। ਅਫਗਾਨੀ ਅਫਗਾਨੀ ਨੂੰ ਮਾਰ ਰਿਹਾ ਵੀ ਮੈਂ ਤਾਲਿਬਾਨ ਹਾਂ, ਤੁਸੀਂ ਆਮ, ਤੁਸੀਂ ਦੂਸਰੇ ਹੋ। ਅਫਗਾਨਿਸਤਾਨ ਦੇ ਵਿੱਚ ਦੇਖੋ, ਕੋਈ ਬਾਹਰੋਂ ਕਿਤੇ ਬੰਗਾਲ ਤੋਂ ਥੋੜ੍ਹੀ ਲੈ ਕੇ ਬੰਦੇ ਮਾਰ ਰਹੇ ਆ, ਤਾਲਿਬਾਨ ਆਪਣੇ ਹੀ ਫੈਲੋ ਅਫਗਾਨਿਸਤਾਨ ਦੇ ਲੋਕਾਂ ਨੂੰ ਮਾਰ ਰਹੇ ਨੇ, ਕਿਉਂਕਿ ਇਹੀ ਅਨਪੜ੍ਹਤਾ ਦਾ ਸਬੂਤ ਹੈ। ਤੁਸੀਂ ਕਰਾਚੀ ਦੇ ਵਿੱਚ ਜਾ ਕੇ ਬੈਠ ਜਾਓ, ਤੁਸੀਂ ਦਿੱਲੀ ਦੇ ਵਿੱਚ ਜਾ ਕੇ ਬੈਠ ਜਾਓ, ਕਦੇ ਤੁਸੀਂ ਦੇਖੋਗੇ ਦੋ ਪੜ੍ਹੇ ਲਿਖੇ ਇਨਸਾਨ ਜਿਹੜੇ ਐਜੂਕੇਟਡ ਨੇ, ਵੈਲ ਰੈਡ ਨੇ, ਇੱਕ ਦੂਸਰੇ ਦੇ ਨਾਲ ਫਰਕ ਕਰਦੇ? ਬਿਲਕੁਲ ਨਹੀਂ ਕਰਨਗੇ, ਬਿਲਕੁਲ ਨਹੀਂ ਕਰਨਗੇ। ਤੁਸੀਂ ਕਰਾਚੀ ਦੇ ਵਿੱਚ ਇੱਕ ਬੰਦਾ ਹਿੰਦੂ ਹੋਏ, ਇੱਕ ਸਿੱਖ ਹੋਏ, ਇੱਕ ਮੁਸਲਿਮ ਹੋਏ, ਇੱਕ ਅਹਿਮਦੀਆ ਹੋਵੇ, ਹੋਰ ਕੋਈ ਵੀ ਹੋਰ ਲਗਾ ਲਓ, 4-5 ਬੰਦੇ ਬੈਠੇ ਹੋਣ ਕਰਾਚੀ ਦੇ ਵਿੱਚ, ਵਧੀਆ ਪੜ੍ਹੇ ਲਿਖੇ ਹੋਣ, ਉਹ ਆਪਸ 'ਚ ਵਧੀਆ ਟਾਈਮ ਆਪਣਾ ਠੀਕ ਹੈ, ਉਹਨਾਂ ਦੀ ਆਰਗੂਮੈਂਟ ਹੋ ਸਕਦੀ ਹੈ, ਡਿਸਐਗਰੀ ਕਰ ਸਕਦੇ ਨੇ ਵਿਚਾਰਾਂ 'ਚ, ਪਰ ਬੰਦੂਕ ਚੱਕ ਕੇ ਇੱਕ ਦੂਜੇ ਨਾਲ ਲੜਨ ਨਹੀਂ ਲੱਪਣੇ, ਮਾਰਨ ਲੱਪਣੇ, ਭਾਈ ਤੂੰ ਹਿੰਦੂ ਹੈ, ਤੂੰ ਮੁਸਲਿਮ ਨਹੀਂ। ਬਿਕੋਜ਼ ਦੇ ਆਰ ਵੈਲ ਰੈਡ, ਦੇ ਆਰ ਐਜੂਕੇਟਡ, ਉਹਨਾਂ ਦੀ ਸੋਚ ਪ੍ਰੋਗਰੈਸਿਵ ਹੋਏਗੀ। ਜਿਨ੍ਹਾਂ ਦੀ ਸੋਚ ਰਿਗਰੈਸਿਵ ਹੈ, ਉਹ ਤੁਸੀਂ ਪਾਕਿਸਤਾਨ ਦੇ ਕਿਸੇ ਪਿੰਡ 'ਚ ਹੋਣ ਜਾਂ ਇੰਡੀਆ ਦੇ ਕਿਸੇ ਪਿੰਡ 'ਚ ਹੋਣ ਜਾਂ ਕਿਸੇ ਕਬੀਲੇ 'ਚ ਬੈਠੇ ਹੋਣ ਕੋਨੇ 'ਚ, ਜਿਨ੍ਹਾਂ ਦੀ ਸੋਚ ਰਿਗਰੈਸਿਵ ਹੈ, ਉਹ ਚਾਹੇ ਇੱਕ ਧਰਮ ਤੋਂ ਹੋਣ, ਇੱਕ ਜਾਤ ਤੋਂ ਹੋਣ, ਉਹਨਾਂ ਨੇ ਇੱਕ ਦੂਸਰੇ ਨਾਲ ਵੈਸੇ ਹੀ ਲੜਾਈ ਕਰ ਕਰਕੇ ਮਾਰੀ ਜਾਣਾ ਇੱਕ ਦੂਸਰੇ ਨੂੰ। ਵੀ ਹੈਵ ਟੂ, ਸਾਨੂੰ ਹੁਣ ਸੋਚ ਪਈ ਅਸੀਂ ਕਿਹੜੀ ਕੰਟਰੀ 'ਚ ਆ ਗਏ, ਕੈਨੇਡਾ 'ਚ ਆ ਗਏ, ਕਿਹੜੇ ਸਨ 'ਚ ਚੱਲ ਰਿਹਾ ਇਸ ਵੇਲੇ, 2022 ਚੱਲ ਰਿਹਾ, ਵੀ ਆਰ ਇਨ ਕੈਨੇਡਾ। ਜੇ ਹੁਣ ਵੀ ਸਾਡੀ ਸੋਚ ਪ੍ਰੋਗਰੈਸਿਵ ਨਹੀਂ ਹੋਈ, ਲੋਕ ਜਦ ਕਹਿੰਦੇ ਜੀ ਤੁਹਾਡਾ ਇਲਾਕਾ ਕਿਹੜਾ, ਇਲਾਕੇ ਦੇ ਹਿਸਾਬ ਨਾਲ ਵੋਟ ਪੈਣੀ ਹੈ। ਅਸੀਂ ਇੱਥੇ ਨਵੇਂ ਬੱਚਿਆਂ ਨੂੰ ਸਿਆਸਤ ਇਹ ਸਿਖਾ ਰਹੇ ਹਾਂ, ਦੁਆਬੇ ਤੋਂ ਦੁਆਬੇ ਵਾਲੇ, ਅਸੀਂ ਤਾਂ ਦੁਆਬੇ ਵਾਲੇ ਨੂੰ ਦਿਆਂਗੇ ਵੋਟ। ਜਿਹੜਾ ਬੱਚਾ ਸੈਕਿੰਡ ਜਨਰੇਸ਼ਨ ਥਰਡ ਜਨਰੇਸ਼ਨ ਹੈ, ਉਹਨਾਂ ਨੂੰ ਅਸੀਂ ਇਹ ਸਾਰਾ ਕੁਝ ਸਿਖਾਉਣ ਲੱਗੇ ਹੋਏ ਹਾਂ। ਸਾਡੀ ਅੱਛਾ ਵੀ ਆਪਣਾ ਬੰਦਾ ਅੱਗੇ ਆਉਣਾ ਚਾਹੀਦਾ, ਬਟ ਇਹਦਾ ਕੀ ਮਤਲਬ ਆਪਣਾ ਬੰਦਾ ਅੱਗੇ ਆਉਣਾ ਚਾਹੀਦਾ? ਆਪਣਾ ਬੰਦਾ ਮਤਲਬ ਕਹਿੰਦੇ ਜੀ ਸਾਡਾ ਕੋਈ ਸਿੱਖ ਭਾਈਚਾਰੇ ਤੋਂ ਆ ਜਾਵੇ, ਕੋਈ ਹਿੰਦੂ ਭਾਈਚਾਰੇ ਤੋਂ ਆ ਜਾਵੇ, ਸਾਡਾ ਪਾਕਿਸਤਾਨੀ ਆ ਜਾਵੇ, ਇੰਡੀਅਨ ਆ ਜਾਵੇ। ਇੱਥੇ ਕੈਨੇਡਾ 'ਚ ਆ ਕੇ ਵੀ ਅਸੀਂ ਆਪਣੇ ਬੰਦਿਆਂ ਦੀ ਦੌੜ 'ਚ ਪਏ ਹੋਏ ਹਾਂ। ਉਹੀ ਕੰਮ ਅਸੀਂ ਉੱਥੇ ਕੀਤਾ ਸੀਗਾ। ਪਾਕਿਸਤਾਨ ਔਰ ਇੰਡੀਆ ਨੂੰ ਐਵੇਂ ਵਰਡ ਯੂਜ਼ ਕਰਨ ਲੱਗਾ ਹੈ, ਬਹੁਤ ਜ਼ਿੰਮੇਵਾਰੀ ਨਾਲ ਵਰਡ ਯੂਜ਼ ਕਰਨ ਲੱਗਾ। ਪਾਕਿਸਤਾਨ ਔਰ ਇੰਡੀਆ ਨੂੰ ਅਸੀਂ ਰਹਿਣ ਲਾਇਕ ਨਹੀਂ ਛੱਡਿਆ। ਮੈਨੂੰ ਦਿਖਾਓ, ਜੇ ਤੁਸੀਂ ਇਸ ਤੋਂ ਇਹਨੂੰ ਕਾਊਂਟਰ ਕਰਨਾ ਚਾਹੁੰਦੇ ਹੋ, ਮੈਂ ਫਿਰ ਦੁਬਾਰਾ ਬੋਲ ਦਿੰਦਾ, ਬੜੀ ਜ਼ਿੰਮੇਵਾਰੀ ਨਾਲ ਬੋਲ ਰਿਹਾ, ਪਾਕਿਸਤਾਨ ਔਰ ਇੰਡੀਆ ਨੂੰ ਅਸੀਂ ਰਹਿਣ ਲਾਇਕ ਨਹੀਂ ਛੱਡਿਆ। ਜਿਹੜਾ ਬੰਦਾ ਇਹਨੂੰ ਕਾਊਂਟਰ ਕਰਨਾ ਚਾਹੁੰਦਾ, ਮੈਨੂੰ ਉਹ ਕਹੇ ਜੀ ਮੈਂ ਤੇ ਮੇਰੇ ਸਾਰੇ ਜਿੰਨੇ ਰਿਸ਼ਤੇਦਾਰ ਨੇ ਅਸੀਂ ਵੀਜ਼ੇ ਲੈ ਕੇ ਵਾਪਸ ਇੰਡੀਆ ਪਾਕਿਸਤਾਨ ਜਾ ਰਹੇ ਹਾਂ, ਜਾਓ ਫਿਰ ਉੱਥੇ ਵਾਪਸ। ਜੇ ਇੰਡੀਆ ਪਾਕਿਸਤਾਨ ਰਹਿਣ ਲਾਇਕ ਅਸੀਂ ਛੱਡਿਆ ਹੈ, ਜੇ ਅਸੀਂ ਕਹਿੰਦੇ ਰਹਿਣ ਲੱਗ, ਤੇ ਫਿਰ ਆਪਣੇ ਪਰਿਵਾਰਾਂ ਨੂੰ ਲੈ ਕੇ ਜਾ ਕੇ ਉੱਥੇ ਵੀਜ਼ੇ ਲੈ ਕੇ ਉੱਥੇ ਜਾ ਕੇ ਰਹੋ। ਇੱਥੇ ਕੀ ਕਰਨ ਆਏ ਹੋ ਕੈਨੇਡਾ ਦੇ ਵਿੱਚ? ਵਨ ਐਂਡ ਓਨਲੀ ਵਨ ਰੀਜ਼ਨ, ਇੱਕ ਹੀ ਅੰਡਰਲਾਈਂਗ ਰੀਜ਼ਨ ਹੈ ਜੀ, ਇੱਕ ਹੀ। ਅਸੀਂ ਉੱਥੇ ਇਨਕੋਂਪੀਟੈਂਟ ਲੀਡਰਸ ਨੂੰ ਅੱਗੇ ਲੈ ਕੇ ਆਏ ਹਾਂ। ਧਰਮ ਔਰ ਜਾਤ ਪਾਤ ਦੇ ਕਲਰਡ ਗਲਾਸਿਸ ਅਸੀਂ ਨਹੀਂ ਛੱਡੇ, ਧਰਮ ਦੇ ਔਰ ਜਾਤ ਪਾਤ ਦੇ ਵੀ। ਅਸੀਂ ਅੱਜ ਵੀ ਮੇਰੀ ਜਾਤ ਹੈ ਜਾਂ ਮੇਰੀ ਕਾਸਟ ਹੈ ਜਾਂ ਦੂਜੇ ਨੂੰ ਅਸੀਂ ਬੰਦਾ ਹੀ ਨਹੀਂ ਸਮਝਦੇ, ਧਰਮ ਦੇ ਨਾਂ ਦੇ ਉੱਤੇ ਅਸੀਂ ਡਿਸਕ੍ਰਿਮੀਨੇਟ ਕਰਦੇ ਹਾਂ, ਕੰਟਰੀ ਆਫ ਓਰਿਜਨ ਦੇ ਨਾਂ ਦੇ ਉੱਤੇ ਅਸੀਂ ਡਿਸਕ੍ਰਿਮੀਨੇਟ ਕਰਦੇ ਹਾਂ ਕਿ ਤੂੰ ਇੰਡੀਆ ਤੋਂ, ਤੂੰ ਪਾਕਿਸਤਾਨ ਤੋਂ, ਤੂੰ ਹਿੰਦੂ ਹੈ, ਤੂੰ ਸਿੱਖ ਹੈ। ਨੋ, ਜਦੋਂ ਤੱਕ ਅਸੀਂ ਇਹ ਕਰਾਂਗੇ, ਅਸੀਂ ਉਹ ਫਿਰ 1947 ਤੋਂ ਨਹੀਂ ਹਜੇ ਕੁਛ ਸਿੱਖਿਆ। ਸੋਰੀ, ਮੇ ਬੀ ਯੂ ਐਕਸਪੈਕਟਿੰਗ ਅ ਸ਼ਾਰਟ ਆਨਸਰ, ਇਟ ਗੋਟ ਅ ਬਿਟ ਲੌਂਗਰ।
ਯੂਕਰੇਨ ਦੇ ਵਿੱਚ ਮਤਲਬ ਉੱਥੇ ਇੰਡੀਅਨ ਸਟੂਡੈਂਟਸ ਨੂੰ ਟ੍ਰੇਨਾਂ ਤੇ ਨਹੀਂ ਚੜ੍ਹ ਦਿੱਤਾ ਜਾਂਦਾ ਸੀਗਾ, ਔਰ ਜੋ ਕੁਛ ਇਨ ਦੈਟ ਕਾਇੰਡ ਆਫ ਸਿਨੈਰੀਓ, ਔਰ ਹੁਣ ਜਿਸ ਤਰ੍ਹਾਂ ਇੰਡੀਆ ਦੀ ਪੋਜੀਸ਼ਨ ਹੈਗੀ ਹੈ ਯੂ ਐਨ ਵੋਟਿੰਗ ਦੇ ਵਿੱਚ, ਉਸ ਦਾ ਵੀ ਬੜਾ ਮਤਲਬ ਇੱਥੇ ਪ੍ਰਚਾਰ ਹੋ ਰਿਹਾ ਹੈਗਾ, ਫਿਰ ਇਸ ਦੇ ਨਾਲ ਕੁਛ ਮਤਲਬ ਕੋਈ ਬੈਕਲੈਸ਼ ਕੈਨੇਡਾ ਵਿੱਚ ਵੀ ਹੋ ਸਕਦੀ ਹੈਗੀ ਹੈ ਟਵਾਰਡਸ ਪੀਪਲ ਫਰੋਮ ਇੰਡੀਆ, ਐਂਡ ਆਫ ਕੋਰਸ ਬਿਟਵੀਨ ਅਵਰ ਕਮਿਊਨਿਟੀ ਐਂਡ ਯੂਕਰੇਨੀਅਨ ਕਮਿਊਨਿਟੀ ਬਿਕਾਸ ਆਫ ਇੰਡੀਆ ਪੋਜੀਸ਼ਨ, ਸੋ ਦੈਟਸ ਵਟ ਆਈ ਵਾਸ ਰੈਫਰਿੰਗ ਟੂ, ਲਾਈਕ ਇਫ ਸਮਬਡੀ ਬ੍ਰਿੰਗਸ ਦੈਟ ਅਪ ਐਟ ਵਰਕ ਔਰ ਯੋਰ ਨੇਬਰ, ਹਾਊ ਡੂ ਯੂ ਹੈਂਡਲ ਇਟ?
ਸਰ, ਕਲੀਅਰ ਥਿੰਗ ਔਨ ਦਿਸ ਵਨ, ਕਿ ਵੀ ਆਰ ਆਲ ਫੈਲੋ ਕੈਨੇਡੀਅਨਸ, ਸਾਨੂੰ ਇਹਦਾ ਪ੍ਰਚਾਰ ਕਰਨਾ ਚਾਹੀਦਾ। 2020 ਅੱਜ ਤੋਂ, ਵੈਸੇ ਤੇ ਮੈਂ ਕੋਈ ਐਸਾ ਲੀਡਰ ਨਹੀਂ ਹੁੰਦਾ ਜਿਹਦੇ ਨਾਲ ਮੈਂ ਇੰਟੀਗ੍ਰੇਸ਼ਨ ਦੀ ਗੱਲ ਨਹੀਂ ਕਰਦਾ, ਮੈਂ ਹਰ ਲੀਡਰ ਦੇ ਨਾਲ ਇੰਟੀਗ੍ਰੇਸ਼ਨ ਦੀ ਗੱਲ ਕਰਦਾ, ਬਲਕਿ ਸਾਡਾ ਵੱਖਰਾ ਡਿਪਾਰਟਮੈਂਟ ਹੋਣਾ ਚਾਹੀਦਾ। ਸਾਡੇ ਕੋਲ ਤਾਂ ਡਿਪਾਰਟਮੈਂਟ ਹੀ ਨਹੀਂ ਹੈ, ਮੈਂ ਤਾਂ ਕਹਿੰਦਾ ਇੱਕ ਵੱਖਰਾ ਮਿਨਿਸਟਰ ਹੋਣਾ ਚਾਹੀਦਾ, ਮਿਨਿਸਟਰ ਆਫ ਇੰਟੀਗ੍ਰੇਸ਼ਨ, ਜਿੱਦਾਂ ਹੈਗਾ ਨਾ ਮਿਨਿਸਟਰ ਆਫ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਐਂਡ ਰੈਫਿਊਜੀਜ਼, ਇਮੀਗ੍ਰੇਸ਼ਨ ਸਿਟੀਜ਼ਨ ਰੈਫਿਊਜੀ, ਸਾਡਾ ਇੱਕ ਵੱਖਰਾ ਡਿਪਾਰਟਮੈਂਟ ਹੋਣਾ ਚਾਹੀਦਾ, ਮਿਨਿਸਟਰ ਹੋਣਾ ਚਾਹੀਦਾ, ਬਹੁਤ ਤੇਜ਼ੀ ਨਾਲ ਕੰਮ ਹੋਣਾ ਚਾਹੀਦਾ ਔਨ ਇੰਟੀਗ੍ਰੇਸ਼ਨ। ਵੀ ਆਰ ਆਲ ਫੈਲੋ ਕੈਨੇਡੀਅਨ, ਵੀ ਕੈਨ ਡਿਬੇਟ ਅਬਾਊਟ ਇੰਡੀਆ ਐਂਡ ਪਾਕਿਸਤਾਨ, ਇੱਕ ਬੰਦੇ ਦੋ ਬੰਦੇ ਬੈਠ ਕੇ ਡਿਸਕਸ਼ਨ ਕਰ ਸਕਦੇ ਨੇ, ਦਿਸ ਇਜ਼ ਅ ਫਰੀ ਕੰਟਰੀ, ਫਰੀਡਮ ਆਫ ਸਪੀਚ ਦੀ ਅਸੀਂ ਬੜੀ ਸਟਰੋਂਗ ਸਪੋਰਟਰ ਹੈ। ਇੱਕ ਬੰਦਾ ਕਹਿ ਸਕਦਾ ਹੈ ਕਿ ਜੀ ਇੰਡੀਆ ਚੰਗਾ, ਦੂਸਰਾ ਬੰਦਾ ਕਹਿ ਸਕਦਾ ਪਾਕਿਸਤਾਨ ਚੰਗਾ, ਇੱਕ ਬੰਦਾ ਕਹਿ ਸਕਦਾ ਯੂਕਰੇਨ ਇਜ਼ ਰਾਈਟ, ਦੂਸਰਾ ਕਹਿ ਸਕਦਾ ਰਸ਼ੀਆ ਇਜ਼ ਰਾਈਟ। ਯੈਸ, ਡਿਸਕਸ਼ਨ ਕਰੋ, ਡਿਬੇਟ ਕਰੋ, ਬਟ ਇਨ ਦੀ ਐਂਡ ਵੀ ਮਸਟ ਪ੍ਰਮੋਟ ਕਿ ਵੀ ਆਰ ਆਲ ਫੈਲੋ ਕੈਨੇਡੀਅਨਸ, ਅਸੀਂ ਹੁਣ ਸਾਡਾ ਭਵਿੱਖ ਇੱਥੇ ਆ, ਸਾਡੀ ਆਉਣ ਵਾਲੀ ਜਨਰੇਸ਼ਨ ਦਾ ਭਵਿੱਖ ਇੱਥੇ, ਡੂ ਵੀ ਪ੍ਰਮੋਟ ਦੈਟ? ਨਹੀਂ, ਅਸੀਂ ਤੇ ਮਲਟੀਕਲਚਰਲਿਜ਼ਮ ਜਿਹੜਾ ਹੈ ਉਹ ਬਹੁਤ ਚੰਗੀ ਗੱਲ ਹੈ, ਬਟ ਮਲਟੀਕਲਚਰਲਿਜ਼ਮ ਨੂੰ ਹਾਊ ਡੂ ਵੀ ਰਿਟੇਨ ਆਵਰ ਓਰੀਜਨਲ ਆਈਡੈਂਟੀਟੀਜ਼, ਕਿ ਯੁੱਧਵੀਰ ਜਸਵਾਲ ਨੂੰ ਆਪਣਾ ਨਾਮ ਦੱਸਣ 'ਚ ਕੋਈ ਹਿਚਕਚਾਹਟ ਨਾ ਮਹਿਸੂਸ ਹੋਏ ਕਿ ਮੇਰਾ ਨਾਮ ਯੁੱਧਵੀਰ ਜਸਵਾਲ ਹੈ, ਮੈਂ ਪੰਜਾਬ ਤੋਂ ਹਾਂ, ਮੈਂ ਇੰਡੀਆ ਤੋਂ ਹਾਂ, ਮੈਨੂੰ ਹਿਚਕਚਾਹਟ ਨਾ ਮਹਿਸੂਸ ਹੋਏ। ਮਲਟੀਕਲਚਰਲਿਜ਼ਮ ਪ੍ਰਮੋਟ ਹੋਣਾ ਚਾਹੀਦਾ, ਬਟ ਇਨ ਦੀ ਐਂਡ ਵਟ ਇਜ਼ ਅ ਕਾਮਨ ਥਰੈਡ ਦੈਟ ਬਾਈਂਡਸ ਅਸ ਆਲ? ਇੰਟੀਗ੍ਰੇਸ਼ਨ, ਅਸੀਂ ਇੰਟੀਗ੍ਰੇਸ਼ਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਨਾਕਾਮਯਾਬ ਹੋਏ ਹਾਂ, ਬੜਾ ਵੱਡਾ ਫੇਲੀਅਰ ਰਿਹਾ ਸਾਡਾ ਇੰਟੀਗ੍ਰੇਟ ਕਰਨ ਦੇ ਵਿੱਚ ਆਪਣੇ ਆਪ ਨੂੰ। ਵੀ ਆਲ ਹੈਵ ਟੂ ਇੰਟੀਗ੍ਰੇਟ। ਯੈਸ, ਅਸੀਂ ਫੈਲੋ ਕੈਨੇਡੀਅਨਸ ਹਾਂ, ਅਸੀਂ ਇੱਕ ਤਾਕਤ ਹੈ, ਅਸੀਂ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਮੋਢਾ ਨਾਲ ਮੋਢਾ ਜੁਲ ਕੇ ਖੜ੍ਹੇ ਹਾਂ। ਅਸੀਂ ਰਸ਼ੀਆ ਔਰ ਯੂਕਰੇਨ ਦੇ ਮੁੱਦੇ 'ਤੇ ਲੱਖ ਵਾਰ ਡਿਬੇਟ ਕਰੀਏ, ਬਟ ਅਸੀਂ ਇੱਕ ਹਾਂ, ਅਸੀਂ ਆਪਸ ਦੇ ਵਿੱਚ ਇੱਕ ਪਰਿਵਾਰ ਹੈ। ਇਹ ਜਿਹੜਾ ਜਜ਼ਬਾ ਆ, ਇਹ ਜਿਹੜੀ ਫੀਲਿੰਗ ਹੈ, ਉਹ ਤਾਂ ਹੀ ਹੁਣ ਪਹਿਲਾਂ ਇੱਥੇ ਕਿਊਬੈਕ ਨਹੀਂ ਤੋਂ ਸੰਭਾਲਿਆ ਜਾ ਰਿਹਾ ਸੀ, ਹੁਣ ਉਹ ਵੈਗਜ਼ਿਟ ਮੂਵਮੈਂਟ ਖੜੀ ਹੋ ਗਈ ਹੈ, ਉਹ ਜੀ ਹੁਣ ਐਲਬਰਟਾ ਵਾਲੇ ਤਿਆਰੀ ਕਰ ਰਹੇ, ਅਸੀਂ ਅਲੱਗ ਹੋ ਜਾਣਾ। ਤੋ ਔਰ ਜਿਹੜੇ ਲੋਕ ਨਵੇਂ ਵੀ ਆ ਰਹੇ ਨੇ, ਜਿਹੜੇ ਲੋਕ ਅਸੀਂ ਨਵੇਂ ਇਮੀਗ੍ਰੈਂਟਸ ਲੈ ਕੇ ਆ ਰਹੇ ਹਾਂ, ਅਸੀਂ ਉਹਨਾਂ ਨੂੰ ਵੀ ਕਿੱਦਾਂ ਉਹਨਾਂ ਨੂੰ ਇਕੱਠੇ ਕਰਾਂਗੇ? ਹਾਊ ਆਰ ਵੀ ਗੋਇੰਗ ਟੂ ਮੇਕ ਸ਼ੋਰ ਕਿ ਵਟ ਇਜ਼ ਦੈਟ ਕਾਮਨ ਥਰੈਡ ਦੈਟ ਬਾਈਂਡਸ ਅਸ ਆਲ। ਇੱਥੇ ਤਾਂ ਕੈਨੇਡੀਅਨ ਤਿਉਹਾਰ ਹੁੰਦੇ ਆ, ਸਾਨੂੰ ਅੱਧਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਦ ਇੱਥੇ ਇਟੈਲੀਅਨ ਆਪਣਾ ਹੈਰੀਟੇਜ ਮੰਥ ਮਨਾਇਆ ਜਾ ਰਿਹਾ। ਪੁੱਛੋ ਉਹਦੇ ਕਿਸੇ ਇਟੈਲੀਅਨ ਹੈਰੀਟੇਜ ਮੰਥ, ਇਟੈਲੀਅਨਸ ਨੂੰ ਤਾਂ ਪਤਾ ਹੀ ਹੈ। ਤੁਸੀਂ 90% ਲੋਕ ਜਿਹੜੇ ਇਟੈਲੀਅਨ ਓਰੀਜਿਨ ਦੇ ਨਹੀਂ ਹੈ, ਉਹ 10% ਲੋਕ ਦੱਸ ਸਕਣਗੇ ਕਿ ਇਟੈਲੀਅਨ ਹੈਰੀਟੇਜ ਮੰਥ ਕਦੋਂ ਮਨਾਇਆ ਜਾਂਦਾ। ਪੁੱਛੋ ਲੋਕਾਂ ਨੂੰ ਇੱਥੇ, ਤੁਸੀਂ ਇੱਥੇ ਕੰਮ ਕੀ ਹੈ ਕਿ ਫੈਡਰਲ ਸਰਕਾਰ ਹੈ, ਪ੍ਰੋਵਿੰਸ਼ੀਅਲ ਹੈ, ਜੋ ਵੀ ਉਹਨਾਂ ਨੇ ਫੋਟੋਆਂ ਖਿਚਾ ਲਈਆਂ, ਪੈਸੇ ਦੇ ਤੇ, ਉਹ ਚਾਰ ਕੁ ਚੌਧਰੀਆਂ ਨੇ ਪੈਸੇ ਆਪਣੇ ਕੋਲ ਰੱਖ ਲਏ, ਕਹਾਣੀ ਖਤਮ ਹੋ ਗਈ। ਆਹ ਮਲਟੀਕਲਚਰਲਿਜ਼ਮ ਹੋ ਰਿਹਾ, ਇਹ ਥੋੜ੍ਹੀ ਮਲਟੀਕਲਚਰਲਿਜ਼ਮ ਹੈ। ਇਟੈਲੀਅਨ ਹੈਰੀਟੇਜ ਮੰਥ ਦਾ ਮਤਲਬ ਇਹ ਹੈ ਵੀ ਸਾਰਿਆਂ ਨੂੰ ਪਤਾ ਲੱਗੇ ਵੀ ਇਟੈਲੀਅਨ ਲੋਕ ਕੌਣ ਨੇ, ਇਹ ਵੀ ਸਾਡੀ ਤਰ੍ਹਾਂ ਹੀ ਨੇ, ਸਾਡੇ ਭਰਾ ਭੈਣ ਨੇ, ਕਿੱਦਾਂ ਤੋਂ ਇਹਨਾਂ ਦਾ ਕਲਚਰ ਕੀ ਹੈ। ਸਿੱਖ ਹੈਰੀਟੇਜ ਦਾ ਮਤਲਬ ਇਹ ਹੈ ਕਿ ਸਾਰੀ ਕਮਿਊਨਿਟੀ ਨੂੰ ਪਤਾ ਲੱਗੇ ਵੀ ਸਿੱਖ ਕੀ ਹੈ, ਸਿੱਖਾਂ ਦੇ ਬਾਰੇ ਕੀ ਸੋਚ ਹੈ। ਹਿੰਦੂ ਹੈਰੀਟੇਜ ਮੰਥ ਨਵੰਬਰ 'ਚ ਹੈ, ਸਿੱਖ ਹੈਰੀਟੇਜ ਮੰਥ ਆ ਸਾਡਾ ਹੁਣ ਅਪ੍ਰੈਲ 'ਚ ਆ ਰਿਹਾ। ਸੋ ਇਹ ਤਾਂ ਕਮਿਊਨਿਟੀਜ਼ ਨੂੰ ਆਪਸ ਵਿੱਚ ਜੋੜਨ ਦਾ ਕੰਮ ਹੋਣਾ ਚਾਹੀਦਾ। ਉਹ ਕਹਿੰਦੇ ਚਾਰ ਬੰਦੇ, ਚਲੋ ਜੀ ਇਹਨਾਂ ਨੂੰ ਚਾਰਾਂ ਨੂੰ ਫੰਡਿੰਗ ਦੇ ਦਿਓ, ਜੋ ਚਾਰ ਲੀਡਰ ਹੈ ਉਹਨਾਂ ਨੇ ਆਪਣੇ ਮੇਲੇ ਕਰਵਾ ਲਏ, ਘੁੰਮ ਲਿਆ ਫਿਰ ਲਿਆ, ਪੈਸੇ ਖਾਧੇ, ਚਲੋ ਜੀ ਕਹਾਣੀ ਖਤਮ। ਉਹ ਵੀ ਖੁਸ਼ ਹੈ ਵੀ ਉਹਨਾਂ ਕਿਤੇ ਪੈਸੇ ਲੱਗੇ ਨੇ ਚਾਰ ਜਗ੍ਹਾ ਫੋਟੋਆਂ, ਉਹਨਾਂ ਨੂੰ ਇੰਨਾ ਕੁੰਦਾ ਲੀਡਰਸ ਨੂੰ ਵੀ ਚਾਰ ਸਾਡੀ ਫੋਟੋਆਂ ਲੱਗ ਜਾਣ, ਬਸ ਠੀਕ ਹੈ, ਅਤੇ ਬਸ ਖਤਮ ਹੋ ਗਈ ਕਹਾਣੀ। ਜੇ ਕੋਈ ਇਹਦੇ ਬਾਰੇ ਕੋਈ ਸਵਾਲ ਪੁੱਛੇ, ਕੋਈ ਗੱਲ ਕਰੇ, ਉਹ ਕਹਿੰਦੇ ਛੱਡੋ ਪਰੇ, ਇਕੱਲਾ ਬੋਲੀ ਜਾਂਦਾ ਇਹਨਾਂ ਕੀ ਹੈ। ਇੰਟੀਗ੍ਰੇਸ਼ਨ ਜਦ ਤੁਸੀਂ ਕਰੋਗੇ, ਵੈਨ ਯੂ ਵਿਲ, ਜਦੋਂ ਤੁਸੀਂ ਇਹ ਗੱਲ ਕਰੋਗੇ ਕਿ ਹਾਂਜੀ ਅਸੀਂ ਆਓ ਪਿਓਰ ਆਲ ਫੈਲੋ ਕੈਨੇਡੀਅਨਸ, ਤੁਸੀਂ ਘੱਟ ਤੋਂ ਘੱਟ ਕੁਛ ਲੋਕਾਂ ਨੂੰ ਤਾਂ ਸਮਝ ਦੇ ਸਕੋਗੇ ਜੇ 100% ਨਹੀਂ ਚੇਂਜ ਹੋਏਗਾ। ਜੀ
ਚਲੋ ਜੀ, ਥੈਂਕਸ। ਓਕੇ ਨਾ, ਆਈ ਜਸਟ ਵਾਂਟ ਟੂ ਬ੍ਰਿੰਗ ਵਨ ਪੁਆਇੰਟ ਮੋਰ। ਜਿਸ ਤਰ੍ਹਾਂ ਮਤਲਬ ਨਾਨ ਅਲਾਈਨ ਨੇਸ਼ਨ ਹੁੰਦੀਆਂ ਸੀ, ਮੂਵਮੈਂਟਸ ਸੀ ਇਨ ਦਾ ਪਾਸਟ, ਉਹ ਮਸਲ ਬਹੁਤ ਹੁਣ ਵੀਕ ਹੋ ਗਈ ਹੈਗੀ ਹੈ। ਤੇ ਔਰ ਇੱਕ ਪਾਸੇ ਯੂਰੋਪੀਅਨ ਕੰਟਰੀ ਨੇ ਨੈਟੋ ਹੈ, ਔਰ ਦੂਸਰੇ ਪਾਸੇ ਰਸ਼ੀਆ ਐਂਡ ਚਾਈਨਾ, ਦੈਟਸ ਵਨ ਬਲਾਕ, ਐਂਡ ਇੰਡੀਆ ਇਜ਼ ਕਾਈਂਡ ਆਫ ਇਨ ਬਿਟਵੀਨ। ਐਂਡ ਜਿਹੜਾ ਕਰੰਟ ਕੰਫਲਿਕਟ ਚੱਲ ਰਿਹਾ ਹੈ, ਔਰ ਇਟ ਕੁਡ ਗੇਟ ਵਰਸ, ਐਂਡ ਵੇਅਰ ਯੂ ਸੀ ਇੰਡੀਆ ਗੋਇੰਗ ਡਿਊਰਿੰਗ ਦਾ ਕਰੰਟ ਕੰਫਲਿਕਟ ਬਿਟਵੀਨ ਰਸ਼ੀਆ ਐਂਡ ਯੂਕਰੇਨ ਆਰ ਇਨ ਦਾ ਨੈਕਸਟ 5 to 10 ਈਅਰਸ, ਵੇਅਰ ਯੂ ਸੀ ਇੰਡੀਆ ਗੋਇੰਗ, ਐਂਡ ਵਟ ਵੁੱਡ ਬੀ ਦਾ ਬੈਸਟ ਫਾਰ ਇੰਡੀਆ ਟੂ ਡੂ।
ਤੁਸੀਂ ਬਿਲਕੁਲ ਠੀਕ ਹੈ ਜੀ। ਦੇਖੋ, ਇੰਡੀਆ ਵਾਜ ਵਨ ਆਫ ਦਾ ਫਾਊਂਡਰ ਮੈਂਬਰਸ ਆਫ ਨਾਨ ਅਲਾਈਨ ਮੂਵਮੈਂਟ, ਬਟ ਨਾਨ ਅਲਾਈਨ ਮੂਵਮੈਂਟ ਦੇ ਫਾਊਂਡਰ ਮੈਂਬਰ ਹੋਣ ਦੇ ਬਾਵਜੂਦ ਇੰਡੀਆ ਦਾ ਝੁਕਾਵ ਰਸ਼ੀਆ ਵੱਲ ਰਿਹਾ ਹੈ। ਠੀਕ ਹੈ, ਇੰਡੀਆ ਬਿਕੋਜ਼ ਦਾ ਵਰਲਡ ਹੈਜ਼ ਆਲਵੇਜ਼ ਬੀਨ ਅ ਵੈਰੀ ਵੈਰੀ ਡਿਵਾਈਡਡ ਵਰਲਡ, ਪੋਲਰਾਈਜ਼ ਵਰਲਡ। ਉਹਦੇ ਵਿੱਚ ਉਸ ਵੇਲੇ ਵੀ ਇੰਡੀਆ ਚਾਹ ਕੇ ਵੀ ਨਾਨ ਅਲਾਈਨ ਨਹੀਂ ਰਹਿ ਸਕਿਆ। ਇੰਡੀਆ ਨੂੰ ਰਸ਼ੀਆ ਵੱਲ ਝੁਕਾਵ ਰਿਹਾ, ਔਰ ਇੰਡੀਆ ਇੱਕ ਤਰ੍ਹਾਂ ਨਾਲ ਰਸ਼ੀਆ ਦੇ ਖੇਮੇ 'ਚ ਚਲਾ ਹੀ ਗਿਆ। ਇੰਡੀਆ ਤਾਂ ਹੀ ਅੱਜ ਤੱਕ ਵੀ ਇੰਡੀਆ ਨੇ ਵੱਧ ਤੋਂ ਵੱਧ ਹਥਿਆਰ ਇੰਡੀਆ ਨੇ ਰਸ਼ੀਆ ਤੋਂ ਲਏ ਆ। ਅਸੀਂ ਹੁਣੇ ਜ਼ਿਕਰ ਕਰਕੇ ਹਟੇ ਕਿ 1971 1971 ਦੇ ਵਿੱਚ ਵੀ ਕਲੀਅਰ ਡਿਵੀਜ਼ਨ ਸੀਗੀਆਂ। ਅਮੈਰੀਕਾ ਔਰ ਬ੍ਰਿਟੇਨ ਇੰਡੀਆ ਦੇ ਖਿਲਾਫ ਸੀਗੇ, ਚਾਈਨਾ ਇੰਡੀਆ ਦੇ ਖਿਲਾਫ ਸੀਗਾ, ਪਾਕਿਸਤਾਨ ਇੰਡੀਆ ਦੇ ਖਿਲਾਫ ਸੀਗਾ, ਔਰ ਰਸ਼ੀਆ ਇੰਡੀਆ ਦੇ ਹੱਕ ਦੇ ਵਿੱਚ ਸੀਗਾ। ਸੋ ਅੱਜ ਦੇ ਜੀ ਅਸੀਂ ਗੱਲ ਕਰੀਏ, ਇੰਡੀਆ ਅਗਲੇ 5 to 10 ਸਾਲਾਂ ਦੇ ਵਿੱਚ ਇੰਡੀਆ ਕਿਸੇ ਇੱਕ ਤਰਫ ਨਹੀਂ ਜਾ ਸਕੇਗਾ, ਔਰ ਉਹਦਾ ਇੰਡੀਆ ਨੂੰ ਜੋ ਵੀ ਨੁਕਸਾਨ ਹੋਏਗਾ ਜਾਂ ਜੋ ਵੀ ਫਾਇਦਾ ਹੋਏਗਾ, ਇੰਡੀਆ ਨੂੰ ਫਾਇਦੇ ਮਿਲਣਗੇ ਔਰ ਨੁਕਸਾਨ ਜਿਹੜਾ ਉਹ ਸਹਿਣਾ ਪਏਗਾ। ਬਟ ਇੰਡੀਆ ਕੈਨੋਟ ਟੇਕ ਸਾਈਡਸ। ਦੇਖੋ, ਇੰਡੀਆ ਨੇ ਤਾਂ ਇਸ ਵੇਲੇ ਇੰਡੀਆ ਨੇ ਇਰਾਨ ਦੇ ਨਾਲ ਵੀ ਹੱਥ ਮਿਲਾਇਆ ਹੋਇਆ ਸੀਗਾ, ਔਰ ਇੰਡੀਆ ਨੇ ਅਮਰੀਕਾ ਦੇ ਨਾਲ ਵੀ ਹੱਥ ਮਿਲਾਇਆ। ਯਾਸਿਰ ਅਰਾਫਾਤ, ਪੈਲੇਸਟੀਨੀਅਨ ਲੀਡਰ ਜਿਹੜੇ ਆ, ਉਹਨਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਭੈਣ ਬਣਾਇਆ ਹੋਇਆ ਸੀਗਾ। ਸੋ ਅੱਜ ਵੀ ਇੰਡੀਆ ਦੇ ਪੈਲੇਸਟਾਈਨ ਦੇ ਨਾਲ ਵੀ ਟਾਈਜ਼ ਹੈਗੇ ਨੇ, ਇੰਡੀਆ ਨੇ ਇਜ਼ਰਾਈਲ ਦੇ ਨਾਲ ਵੀ ਹੱਥ ਮਿਲਾਇਆ ਹੋਇਆ। ਹੁਣ ਤਾਂ ਇੰਡੀਆ ਨੇ ਇਜ਼ਰਾਈਲ ਨਾਲ ਵੀ ਕਿੰਨੀ ਚੰਗੀ ਦੋਸਤੀ ਕਰ ਲਈ ਹੈ। ਸੋ ਆਈ ਥਿੰਕ ਇਨ ਦਿਸ ਕਨਫਲਿਕਟ ਇੰਡੀਆ ਵਿਲ ਸਟ੍ਰਾਈਕ ਅ ਗੁੱਡ ਬੈਲੈਂਸ। ਹਜੇ ਤੱਕ ਮੈਂ ਜ਼ਰੂਰ ਕਹਾਂਗਾ ਇੰਡੀਆ ਨੇ ਵਧੀਆ ਬੈਲੈਂਸ ਰੱਖਿਆ ਹੋਇਆ। ਇੰਡੀਆ ਨੇ ਨਾ ਇੰਡੀਆ ਅਮਰੀਕਾ ਦੇ ਨਾਲ ਰਿਸ਼ਤੇ ਖਰਾਬ, ਅਮਰੀਕਾ ਵੱਲੋਂ ਪ੍ਰੈਸ਼ਰ ਬਹੁਤ ਹੈ, ਬਹੁਤ ਪ੍ਰੈਸ਼ਰ ਹੈ, ਬਟ ਆਈ ਥਿੰਕ ਇੰਡੀਆ ਦੀ ਪਾਲਿਸੀ ਠੀਕ ਹੈ, ਜੋ ਇੰਡੀਆ ਦੀ ਹੁਣ ਤੱਕ ਪਾਲਿਸੀ ਰਹੀ ਹੈ ਠੀਕ ਹੈ। ਇੰਡੀਆ ਨੂੰ ਇੱਕ ਤਰਫ ਨਹੀਂ ਜਾਣਾ ਚਾਹੀਦਾ, ਨਾ ਅਮਰੀਕਾ ਵੱਲ ਜਾਣਾ ਚਾਹੀਦਾ, ਨਾ ਰਸ਼ੀਆ ਵੱਲ ਜਾਣਾ ਚਾਹੀਦਾ, ਔਰ ਇੰਡੀਆ ਨੂੰ ਆਪਣੇ ਆਪ ਨੂੰ ਸਟਰੈਂਥਨ ਕਰਨਾ ਚਾਹੀਦਾ। ਦੇਖੋ, ਜੇ ਇੰਡੀਆ ਕੰਟਰੀ ਤਕੜੀ ਹੋਏਗੀ, ਇੰਡੀਆ ਨੇ ਨਿਊਕਲੀਅਰ ਵੈਪਨ ਟੈਸਟ ਕੀਤੇ ਅਤੇ ਉਸ ਤੋਂ ਬਾਅਦ ਅਮੈਰੀਕਾ, ਬ੍ਰਿਟੇਨ, ਸਾਰੇ ਯੂਰਪ ਨੇ ਕਹਿ ਲਓ ਤੁਸੀਂ, ਸਾਰੇ ਸਾਡੇ ਕੈਨੇਡਾ ਨੇ ਸੈਂਕਸ਼ਨ ਲਗਾ ਤੇ, ਅਮੈਰੀਕਾ ਨੇ ਸੈਂਕਸ਼ਨ ਲਗਾ ਤੇ, ਜਪਾਨ, ਆਸਟ੍ਰੇਲੀਆ ਸਭ ਨੇ ਸੈਂਕਸ਼ਨ ਲਗਾ ਤੇ, ਇੰਡੀਆ ਦੇ ਨਾਲ ਵਪਾਰ ਹੀ ਨਹੀਂ ਕਰਨਾ ਸੀ ਜਦੋਂ ਇੰਡੀਆ ਨੇ ਨਿਊਕਲੀਅਰ ਵੈਪਨ ਟੈਸਟ ਕੀਤਾ। ਅਤੇ 4-5 ਸਾਲ ਬਾਅਦ ਉਹ ਨਿਊਕਲੀਅਰ ਡੀਲ ਹੋ ਰਹੀ ਹੈ, ਅਮਰੀਕਾ ਦੇ ਨਾਲ ਨਿਊਕਲੀਅਰ ਡੀਲ ਹੋ ਰਹੀ ਹੈ, ਕੈਨੇਡਾ ਦੇ ਨਾਲ ਨਿਊਕਲੀਅਰ ਡੀਲ ਹੋ ਰਹੀ ਹੈ, ਅੱਧਾ ਯੂਰਪ ਕਹਿੰਦਾ ਜੀ ਅਸੀਂ ਨਿਊਕਲੀਅਰ ਰਿਐਕਟਰ ਭੇਜਦੇ ਹਾਂ, ਸਾਡੇ ਕੋਲੋਂ ਖਰੀਦ ਲਓ ਨਿਊਕਲੀਅਰ ਰਿਐਕਟਰ ਤੁਸੀਂ, ਅੱਧਾ ਯੂਰਪ ਇੰਡੀਆ ਦੇ ਨਾਲ ਮਿੰਨਤਾਂ ਕਰ ਰਿਹਾ ਸੀਗਾ। ਸੋ ਜੇ ਉਹ, ਕਿਉਂਕਿ ਇੰਡੀਆ ਸਟਰੋਂਗ ਸੀਗਾ, ਇੰਡੀਆ ਦੇ ਨਾਲ ਹਰੇਕ ਨੂੰ ਬਿਜ਼ਨਸ ਦੀ ਜ਼ਰੂਰਤ ਹੈ, ਜੇ ਇੰਡੀਆ ਆਪ ਸਟਰੋਂਗ ਰਹੇਗਾ, ਐਂਡ ਆਈ ਥਿੰਕ ਇੰਡੀਆ ਮਸਟ ਸਟਾਰਟ ਅਸਰਟਿੰਗ ਇਟਸ ਪੋਜੀਸ਼ਨ। ਅੱਜ ਤੋਂ 5, 10, 15, 20 ਸਾਲ ਬਾਅਦ ਇੰਡੀਆ ਨੇ ਟੋਪ 3 ਇਕੋਨਮੀਜ਼ 'ਚ ਐਂਟਰ ਕਰ ਜਾਣਾ। ਸੋ ਜੇ ਇੰਡੀਆ ਨੇ ਟੋਪ ਥ੍ਰੀ ਇਕੋਨਮੀ ਚ ਐਂਟਰ ਕਰਨਾ ਹੈ 5-10-15-20-30 ਸਾਲਾਂ ਬਾਅਦ, ਔਰ ਇੰਡੀਆ ਨੇ ਇੱਡੀ ਵਧੀਆ ਤਾਕਤ ਬਣਨਾ ਹੈ, ਇੰਡੀਆ ਨੂੰ ਕੋਈ ਜ਼ਰੂਰਤ ਨਹੀਂ ਹੈ ਅਮੈਰੀਕਾ ਜਾਂ ਰਸ਼ੀਆ ਕਿਸੇ ਇੱਕ ਤਰਫ ਜਾਣ ਦੀ। ਜੀ ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਜੀ। ਹਾਂਜੀ ਹਾਂਜੀ, ਅਗਲੀ ਅਗਲੀ ਕਾਲ ਵੱਧਦੇ। ਸੁਖਵਿੰਦਰ ਜੀ ਤੁਸੀਂ ਆਉਂਦੇ ਹੋ, ਗੋ ਹੈਡ।
ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਵਧੀਆ ਆਂਸਰ ਸੀਗਾ ਭਾਈ ਸਾਹਿਬ ਦਾ, ਪਰ ਇੱਕ ਗੱਲ ਦਾ ਖਿਆਲ ਰੱਖਿਆ ਕਰੋ, 20-25 ਮਿੰਟ ਇੱਕੋ ਗੱਲ ਲਾ ਲਿਆ ਤਾਂ ਫਿਰ ਲੰਬੀ ਕਹਾਣੀ ਹੋ ਜਾਂਦੀ
ਹੈ। ਅੱਛਾ ਠੀਕ ਹੈ, ਜ਼ਰੂਰ ਚੱਲ ਲੱਗਦਾ।
ਮੈਂ ਵੀ ਇਹੀ ਕਹਿਣਾ ਚਾਹੁੰਦਾ ਸੀ, ਤੁਹਾਡਾ ਆਂਸਰ ਇੰਨਾ ਵਧੀਆ ਸੀ, ਮੈਂ ਇਹੀ ਆਂਸਰ ਇਹੋ ਜਿਹੀ ਗੱਲ ਵੀ ਮੈਂ ਕਰਨਾ ਚਾਹੁੰਦਾ ਸੀ ਕਿ ਮੈਂ ਤੇ ਤੁਸੀਂ ਆਪਾਂ ਤੁਸੀਂ 47 ਦੀ ਗੱਲ ਕਰਦੇ, ਮੈਂ ਤੇ ਮੈਨੂੰ ਲੱਗਦਾ ਇਹ 47 ਜਿਹਨੇ ਨਹੀਂ ਦੇਖਿਆ ਹੁਣ ਦੇਖ ਲਓ, ਇਹ 47 ਹੀ ਹੋ ਰਿਹਾ, ਇਹ ਭਰਾ ਭਰਾ ਲੜ ਲਈਏ ਲੜ ਰਹੇ ਆਪਸ ਵਿੱਚ, ਔਰ ਇਹਨਾਂ ਦੀ ਮੱਤ ਮਾਰੀ ਪਈ ਆ, ਤੁਸੀਂ ਦੇਖ ਲਓ ਕੌਣ ਕਿੱਦਾਂ ਤੇਲ ਪਾ ਰਿਹਾ, ਕੌਣ ਲੜਾਈ ਹਟਾ ਰਿਹਾ, ਕੌਣ ਵਧਾ ਰਿਹਾ, ਔਰ ਆਪਾਂ ਵੀ ਹਿੰਦੀ ਉਰਦੂ ਹਿੰਦੀ ਪੰਜਾਬੀ ਕਰਕੇ ਲੜਦੇ, ਇਹ ਵੀ ਰਸ਼ੀਅਨ ਯੂਕਰੇਨੀਅਨ ਕਰਕੇ ਲੜਨ ਦਾ, ਇਹ ਭਰਾ ਹੀ ਆ ਜੀ, ਇਹਨਾਂ ਦੇ ਇਕੱਠੇ, ਇਹਨਾਂ ਦੇ ਸਾਰੇ ਦੇਸ਼ ਇਹਨਾਂ ਨੇ ਇਕੱਠਾ ਹੀ ਬਣਾਇਆ ਸੀ, ਔਰ ਤੁਸੀਂ ਸਮਝ ਲਓ ਯੂਕਰੇਨ ਲਾਹੌਰ ਉਹਦੀ ਕੈਪੀਟਲ ਲਾਹੌਰ ਦੀ ਸੀਜ਼ ਕੀਤੀ ਜਾ ਰਹੀ ਆ, ਮਾਸਕੋ ਵੀ ਇਹਨਾਂ ਦਾ ਆਪਣਾ ਸੀਗਾ, ਔਰ ਇਹਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਬੈਸਟ ਇਜ਼ ਦਾ ਬੈਸਟ, ਮੈਨੂੰ ਲੱਗਦਾ ਬੈਸਟ ਆਪਾਂ ਕਹਿੰਦੇ ਬੈਸਟ ਬਹੁਤ ਵਧੀਆ, ਤੁਸੀਂ ਕਹਿੰਦੇ ਕੈਨੇਡਾ ਵਿੱਚ ਆ ਕੇ ਵੀ ਅਸੀਂ ਆਹ ਕੁਛ ਕਰਦੇ ਹਾਂ, ਬੈਸਟ ਦਾ ਤੁਸੀਂ ਦੇਖ ਲਓ ਇਹ ਕੀ ਹਾਲ ਆ, ਇਹ ਸਾਰਾ ਕੁਛ ਬੈਸਟ ਵਿੱਚ ਹੀ ਹੋ ਰਿਹਾ, ਕਿੰਨਾ ਕੁ ਚੰਗਾ ਹੋ ਰਿਹਾ ਦੇਖ ਲਓ, ਲੱਖਾਂ ਹੀ ਲੋਕ ਉੱਜੜ ਰਹੇ ਆ, ਲੱਖਾਂ ਹੀ ਲੋਕ ਸ਼ਹਿਰ ਤੋੜੇ ਜਾ ਰਹੇ, ਕੀ ਹੋ ਰਿਹਾ, ਔਰ ਲੋਟ ਆਫ ਕੁਐਸਚਨ ਕਿ ਜਿਹੜੇ ਵੱਡੇ ਵੱਡੇ ਲੀਡਰ, ਬੜੇ ਬੜੇ ਆਪਾਂ ਕੰਟਰੀ ਸੋਚਦੇ ਉਹਨਾਂ ਦੇ ਲੀਡਰ ਦੇਖ ਲਓ, ਉਹਨਾਂ ਦੀ ਪੋਜੀਸ਼ਨ ਕੀ ਹੈਗੀ ਆ, ਕਿ ਤੇਲ ਪਾ ਰਹੇ ਜਾਂ ਸ਼ਾਂਤੀ ਦੀ ਗੱਲ ਕਰ ਰਹੇ, ਆਪਾਂ ਜੱਜ ਕਰ ਸਕਦੇ ਹਾਂ, ਔਰ ਤੁਸੀਂ ਬਹੁਤ ਵਧੀਆ ਇੱਕ ਗੱਲ ਕਹੀ ਕਿ ਇਟਸ ਨੋਟ ਟਾਈਮ ਟੂ ਟੇਕ ਸਾਈਡ ਕਿ ਰਸ਼ੀਅਨ ਚੰਗੇ ਜਾਂ ਯੂਕਰੇਨ ਚੰਗੇ, ਅਸਲੀ ਗੱਲ ਇਹ ਆ ਕਿ ਥੋੜਾ ਜਿਹਾ ਆਪਾਂ ਤੇ ਇਹ ਕਹਿ ਸਕਦੇ ਪੀਸ ਆਵੇ, ਔਰ ਗੁੱਡ ਸੈਂਸ ਪ੍ਰਵੇਲ ਹੋਵੇ, ਔਰ ਇਹ ਕੰਮ ਘਟੇ, ਔਰ ਇਹ ਮੈਂ ਕਹਿ ਸਕਦਾ, ਥੈਂਕ ਯੂ ਵੈਰੀ ਮੱਚ। ਔਰ ਮੈਨੂੰ ਇਹੀ ਲੱਗਦਾ ਕਿ ਇਹ 47 ਹੀ ਹੋ ਰਿਹਾ ਜੀ ਆਪਸ ਵਿੱਚ, ਉਹੀ ਗੱਲ ਹੋ ਰਹੀ ਹੈ ਜਿਹੜੀ ਆਪਾਂ ਹੁਣ ਜਿਹਦੀਆਂ ਗੱਲਾਂ ਕਰਦੇ ਹਾਂ, 50 ਸਾਲ ਵੀ, ਔਰ ਨਹਿਰੂ ਸਾਹਿਬ ਵੀ ਚਲ ਗਏ, ਜਿਨਾਹ ਸਾਹਿਬ ਵੀ ਚਲ ਗਏ, ਲੇਕਿਨ ਉਹਨਾਂ ਨੇ ਜੋ ਕੀਤਾ ਉਹ ਲੋਕ ਅਜੇ ਤੱਕ ਸਫ਼ਰ ਕਰ ਰਹੇ ਆ, ਲੱਖਾਂ ਹੀ ਲੋਕਾਂ ਨੇ ਸਫ਼ਰ ਕੀਤਾ, ਲੱਖਾਂ ਹੀ ਲੋਕ ਮਰ ਗਏ ਉਦੋਂ ਵੀ, ਇਹ ਹੁਣ ਉਹ ਵੀ ਸੇਮ ਕੁਛ ਹੋ ਰਿਹਾ। ਥੈਂਕ ਯੂ ਜੀ,
ਥੈਂਕ ਯੂ। ਬਹੁਤ ਵਧੀਆ ਤੁਸੀਂ ਵਿਚਾਰ ਆਪਣੇ ਰੱਖੇ ਨੇ ਸੁਖਵਿੰਦਰ ਸਾਹਿਬ, ਇਹਦੇ 'ਚ ਕੋਈ ਦੋ ਰਾਏ ਨਹੀਂ। ਅਸੀਂ ਅੱਜ ਵੀ ਪੰਜਾਬੀ ਪੰਜਾਬੀ ਚੰਗੀ ਹੈ, ਇੱਕ ਕਹਿੰਦਾ ਨਹੀਂ ਜੀ ਉਰਦੂ ਚੰਗੀ ਹੈ, ਇੱਕ ਕਹਿੰਦਾ ਜੀ ਹਿੰਦੀ ਚੰਗੀ ਹੈ, ਇੱਕ ਕਹਿੰਦਾ ਜੀ ਨਹੀਂ ਜੀ ਆਪਣੀ ਬੰਗਾਲੀ ਚੰਗੀ ਹੈ। ਅਸੀਂ ਅੱਜ ਵੀ ਇਹਨਾਂ ਚੱਕਰਾਂ 'ਚ ਉਲਝੇ ਹੋਏ ਹਾਂ। ਕੈਨੇਡਾ ਦੇ ਵਿੱਚ ਆ ਕੇ ਤੇ ਆਪਣੇ ਬੱਚਿਆਂ ਨੂੰ ਜਿੰਨੀਆਂ ਲੈਂਗੁਏਜਸ ਨਾਲ ਇਕਵਿਪ ਕਰ ਸਕਦੇ ਹੋ, ਆਉਣ ਵਾਲੇ ਫਿਊਚਰ 'ਚ ਉਹਨਾਂ ਨੂੰ ਹਰੇਕ ਲੈਂਗੁਏਜ ਦਾ ਫਾਇਦਾ ਹੀ ਹੋਏਗਾ। ਜੇ ਕੋਈ ਹਿੰਦੀ ਸਿੱਖ ਰਿਹਾ ਹੈ, ਕੋਈ ਫ੍ਰੈਂਚ ਸਿੱਖ ਰਿਹਾ ਹੈ, ਕੋਈ ਸਪੈਨਿਸ਼ ਸਿੱਖ ਰਿਹਾ ਹੈ, ਕੋਈ ਉਰਦੂ ਸਿੱਖ, ਮੈਂ ਖੁਦ ਉਰਦੂ ਦੇ ਕਈ ਚੀਜ਼ਾਂ ਇੱਥੇ ਆ ਕੇ ਸਿੱਖੀਆਂ ਨੇ ਕੈਨੇਡਾ ਦੇ ਵਿੱਚ ਆ ਕੇ, ਮੈਨੂੰ ਬੜਾ ਮਜ਼ਾ ਆਉਂਦਾ ਉਰਦੂ ਲੈਂਗੁਏਜ ਸਿੱਖ ਕੇ, ਬੜੀ ਵੱਖਰੇ ਵੱਖਰੇ ਸ਼ਬਦ, ਕਿਉਂਕਿ ਪੰਜਾਬੀ ਦੇਖੋ ਸਾਨੂੰ ਪੰਜਾਬੀ ਹਿੰਦੀ ਇੰਗਲਿਸ਼ ਇਹ 3 ਤੇ ਆਉਂਦੀ ਸੀਗੀ ਇੰਡੀਆ ਦੇ ਵਿੱਚ, ਉਰਦੂ ਸਮਝ ਆ ਜਾਂਦੀ ਸੀ, ਪਰ ਉਰਦੂ ਦੇ ਕਈ ਸ਼ਬਦ ਇੱਥੇ ਆ ਕੇ ਸਿੱਖੇ ਨੇ। ਸੋ ਅਸੀਂ ਤੇ ਲੋਕਾਂ ਨੂੰ ਵੰਡਣ ਲੀਡਰ ਉਹ ਆ, ਔਰ ਲੀਡਰ ਹਰੇਕ ਲੀਡਰ, ਲੀਡਰ ਇਕੱਲਾ ਇਲੈਕਟਡ ਲੀਡਰ ਨਹੀਂ ਹੈ। ਜੇ ਮੈਂ ਅੱਜ ਮੀਡੀਆ ਤੇ ਬੈਠਾ ਹਾਂ ਤੇ ਮੇਰਾ, ਜੇ ਅਸੀਂ ਇੱਥੇ ਮਾਈਕ ਤੇ ਗੱਲ ਕਰ ਰਹੇ ਹਾਂ, ਮੇਰਾ ਫਰਜ਼ ਬਣਦਾ ਕਿ ਮੈਂ ਲੋਕਾਂ ਨੂੰ ਜੋੜਾਂ। ਜੇ ਮੈਂ ਤੁਹਾਡੇ ਨਾਲ ਆਈਡੈਂਟੀ ਦੀ ਕੋਈ ਗੱਲ ਜਿਸ ਦਿਨ ਕਰਾਂਗਾ, ਉਹ ਸਮਝ ਲਿਓ ਅਸੀਂ ਲੋਕਾਂ ਨੂੰ ਤੋੜ ਰਹੇ ਹਾਂ। ਅਸੀਂ ਕਹਿੰਦੇ ਜੀ ਅਸੀਂ ਪੰਜਾਬੀ ਲੋਕ ਹੁੰਦੇ ਹਾਂ, ਅਸੀਂ ਇੱਦਾਂ ਬਹੁਤ ਵਧੀਆ ਹੁੰਦੇ ਹਾਂ। ਪੰਜਾਬੀ ਲੋਕ ਅਸੀਂ ਵਧੀਆ ਹੁੰਦੇ ਤਾਂ ਫਿਰ ਦੂਸਰੇ ਦੁਨੀਆਂ 'ਚੋਂ ਪੈਦਾ ਨਹੀਂ ਹੋਏ ਕੋਈ, ਉਹਨਾਂ ਚੰਗੇ ਲੋਕ ਨਹੀਂ ਹੈ। ਕੱਲ੍ਹ ਮੈਂ ਇੱਕ ਚੀਜ਼ ਦੇਖ ਰਿਹਾ ਸੀ ਉੱਥੇ, ਉਹ ਪਾਕਿਸਤਾਨ ਦੀ ਉਹ ਖਬਰ ਦੇ ਰਹੇ ਸੀਗੇ ਸਾਰੇ, ਤੇ ਉਹਨਾਂ ਨੇ ਕਿਹਾ, ਮੈਂ ਡਾਕਟਰ ਸਾਹਿਬ ਨੇ ਇੱਕ ਪਾਕਿਸਤਾਨ ਤੋਂ ਹੈਗੇ ਨੇ, ਬੜੇ ਵਧੀਆ ਉਹਨਾਂ ਦੇ ਕਾਲਮਸ ਹੁੰਦੇ ਨੇ, ਆਰਟੀਕਲਸ ਹੁੰਦੇ ਨੇ, ਉਹ ਮੈਂ ਪੜ੍ਹ ਰਿਹਾ ਸੀ, ਉਹ ਬਹੁਤ ਸੋਹਣਾ ਆਰਟੀਕਲ ਉਹਨਾਂ ਨੇ ਉੱਥੇ ਪਾਕਿਸਤਾਨ ਦੇ ਵਿੱਚ ਉਹ ਲਿਖਿਆ ਉਹਨਾਂ ਨੇ। ਉਹਨਾਂ ਨੇ ਕਿਹਾ ਕਿ ਸਾਡੀਆਂ ਲੇਡੀਜ਼ ਦੀਆਂ ਜਿਹੜੀਆਂ ਕੰਪਲੇਂਟਸ ਉਹਦੇ ਬਾਰੇ ਗੱਲ ਕਰ ਰਹੇ ਸੀ, ਇੱਕ ਸਰਵੇ ਹੋਇਆ, ਰਿਸਰਚ ਕੀਤੀ ਉਹਨਾਂ ਨੇ ਉੱਥੇ ਪਾਕਿਸਤਾਨ ਦੇ ਵਿੱਚ, ਤੇ ਉਹ ਉੱਥੇ ਦੱਸ ਰਹੇ ਸੀਗੇ ਕਿ ਜਿਹੜੀਆਂ ਲੇਡੀਜ਼ ਨੇ ਉਹ ਕਹਿੰਦੀਆਂ ਵੀ ਸਾਨੂੰ ਅਬਿਊਸਿਵ ਲੈਂਗੁਏਜ ਦਾ ਵੀ ਸਾਹਮਣਾ ਕਰਨਾ ਪੈਂਦਾ, ਥੱਪੜ ਦਾ ਵੀ ਸਾਹਮਣਾ ਕਰਨਾ ਪੈਂਦਾ, ਮਾਰਕਟਾਈ ਵੀ ਹੁੰਦੀ ਹੈ, ਔਰਤਾਂ ਕੰਮ ਕਰਨ ਕਿ ਨਾ ਕਰਨ। ਬੇਸਿਕ ਬੁਨਿਆਦੀ ਮੁੱਦਾ ਇਹ ਸੀਗਾ ਕਿ ਕਿਆ ਪਾਕਿਸਤਾਨ ਦੇ ਵਿੱਚ ਔਰਤਾਂ ਜਿਹੜੀਆਂ ਕੰਮ ਕਰਦੀਆਂ ਨੇ, ਉਹਨਾਂ ਦੇ ਬੱਚੇ ਦੀ ਟੇਕਰ ਹੁੰਦੀ ਹੈ ਕਿ ਨਹੀਂ ਹੁੰਦੀ, ਔਰਤਾਂ ਨੂੰ ਕਿਹੜੇ ਚੈਲੇ। ਸੋ ਉਹੀ ਚੈਲੇਂਜ ਸਾਡੇ ਇੰਡੀਆ 'ਚ ਨੇ, ਸਾਡੇ ਇੰਡੀਆ 'ਚ ਵੀ ਅਸੀਂ ਆਹੀ ਕੰਮ ਪਕੜਿਆ ਹੋਇਆ, ਅਸੀਂ ਇੰਡੀਆ ਦੇ ਵਿੱਚ ਵੀ ਸੇਮ ਚੈਲੇਂਜ ਆ, ਪਾਕਿਸਤਾਨ ਦੇ ਵਿੱਚ ਵੀ ਸੇਮ ਚੈਲੇਂਜ ਹੈ। ਮੈਂ ਤੇ ਕਹਿੰਦਾ ਜੀ ਜੇ ਤੁਸੀਂ ਕਹਿੰਦੇ ਹੋ ਅਸੀਂ ਇੰਡੀਆ ਪਾਕਿਸਤਾਨ ਦੋ ਅਲੱਗ ਅਲੱਗ ਕੰਟਰੀਆਂ ਬਣਾਈਆਂ, ਮੈਂ ਨਹਿਰੂ ਸਾਹਿਬ ਔਰ ਜਿੰਨਾ ਸਾਹਿਬ ਨੂੰ ਕਿਸੇ ਇੱਕ ਨੂੰ ਸਲਿਊਟ ਕਰ ਦਿੰਦਾ ਕਿ ਨਹਿਰੂ ਸਾਹਿਬ ਔਰ ਜਿੰਨਾ ਸਾਹਿਬ ਤੁਸੀਂ ਬੜੇ ਵਧੀਆ ਕੰਮ ਕੀਤਾ। ਕਿਉਂ ਜੀ ਸਰ, ਕਿਆ ਕਮਾਲ ਦੀ ਕੰਟਰੀ ਤੁਸੀਂ ਬਣਾਈ ਹੈ ਇੰਡੀਆ। ਨਹਿਰੂ ਸਾਹਿਬ ਤੁਹਾਡੇ ਇੱਥੇ ਤਾਂ ਕੋਈ ਡਾਊਰੀ ਨਹੀਂ, ਕੋਈ ਕਰਪਸ਼ਨ ਨਹੀਂ, ਕੋਈ ਕ੍ਰਾਈਮ ਨਹੀਂ, ਕੋਈ ਡਰੱਗਸ ਨਹੀਂ, ਕੀ ਤੁਸੀਂ ਬਣਾਈ ਕੰਟਰੀ? ਅੱਛਾ ਜਿੰਨਾ ਸਾਹਿਬ ਨੂੰ ਸਲਿਊਟ ਕਰ ਦਿੰਦਾ, ਉਹ ਜੀ ਹਮੇ ਅਲੱਗ ਕੰਟਰੀ ਚਾਹੀਏ। ਉਹ ਤੁਸੀਂ ਕੀ ਕਰ ਲਿਆ ਉੱਥੇ ਪਾਕਿਸਤਾਨ? ਜੋ ਇੱਥੇ ਖੁਰਾਫਾਤ ਚੱਲ ਰਿਹਾ ਤੁਹਾਡੇ ਵੀ ਉੱਥੇ ਉਹੀ ਚੱਲ ਰਿਹਾ, ਕੋਈ ਸੁਧਾਰ ਨਹੀਂ ਉੱਥੇ। ਮੈਂ ਉਸ ਧਰਮ ਨੂੰ ਕੱਲ੍ਹ ਸਵੇਰੇ ਹੀ ਅਡੋਪਟ ਕਰ ਲੈਣਾ ਜਿਹੜੇ ਧਰਮ ਦੇ ਸਾਰੇ ਲੋਕ ਇਹ ਕਹਿਣਾ ਸ਼ੁਰੂ ਕਰਦੇ ਜੀ ਸਾਡੇ ਧਰਮ 'ਚ ਜਨਾਬ ਕੋਈ ਕ੍ਰਾਈਮ ਨਹੀਂ ਹੈ, ਸਾਡੇ ਧਰਮ 'ਚ ਕੋਈ ਵਾਇਲੈਂਸ ਨਹੀਂ ਹੈ, ਸਾਡੇ ਧਰਮ 'ਚ ਅਸੀਂ ਔਰਤਾਂ ਦੀ ਬੜੀ ਇੱਜ਼ਤ ਕਰ, ਸਾਡੇ ਧਰਮ 'ਚ ਸਭ ਕੁਛ ਹੀ ਠੀਕ ਹੈ, ਜੇ ਸਾਰਾ ਕੁਛ ਉਹੀ ਹੈ ਤਾਂ ਫਿਰ ਅਸੀਂ ਕਿਉਂ ਕਰਦੇ ਹਾਂ ਡਰਾਮਾ, ਸਾਡਾ ਧਰਮ ਚੰਗਾ, ਸਾਡਾ ਸਾਡੀ ਕਾਸਟ ਚੰਗੀ, ਸਾਡਾ ਲੈਂਗੁਏਜ, ਸਭ ਅਸੀਂ ਸਭ ਇਨਸਾਨ ਹੈ, ਅਸੀਂ ਸਭ ਸਭ ਹਰ ਧਰਮ ਦੇ ਵਿੱਚ ਚੰਗੇ ਮਾੜੇ ਲੋਕ ਨੇ, ਔਰ ਸਾਨੂੰ ਹੁਣ ਇਹੀ ਪ੍ਰਮੋਟ ਕਰਨਾ ਹਰੇਕ ਲੀਡਰ ਨੂੰ, ਚਾਹੇ ਕੋਈ ਪੋਲੀਟੀਕਲ ਲੀਡਰ ਹੈ, ਚਾਹੇ ਕੋਈ ਧਾਰਮਿਕ ਲੀਡਰ ਹੈ, ਚਾਹੇ ਕੋਈ ਇੱਥੇ ਮੀਡੀਆ ਦੇ ਵਿੱਚ ਹੈਗਾ, ਕੋਈ ਕੋਈ ਸੋਸ਼ਲ ਔਰਗਨਾਈਜੇਸ਼ਨ ਤੁਸੀਂ ਲੀਡ ਕਰ ਰਹੇ ਹੋ, ਕਿਤੇ ਵੀ ਤੁਸੀਂ ਹੈ, ਤੁਸੀਂ ਅਸੀਂ ਲੀਡਰ ਉਹ ਹੈ ਜਿਹੜਾ ਲੋਕਾਂ ਨੂੰ ਜੋੜੇ। ਯੂਕਰੇਨ ਔਰ ਤੁਸੀਂ ਰਸ਼ੀਆ ਦੇ ਵਿੱਚ ਜਾ ਕੇ ਦੇਖੋ, ਉਹ ਸ਼ਾਇਦ ਜ਼ਿਆਦਾ ਪਰੇਸ਼ਾਨ ਹੋਣ, ਯਾਰ ਕਿੱਥੇ ਤੁਸੀਂ ਪੁਤਿਨ ਸਾਹਿਬ, ਸਾਡੀ ਆਪਣੀ ਇਕੋਨਮੀ 2% ਤੇ ਸਾਡੀ GDP ਚੱਲ ਰਹੀ ਹੈ, ਉੱਧਰੋਂ ਕੋਵਿਡ ਹੋਇਆ ਪਿਆ, ਰਸ਼ੀਅਨ ਤਾਂ ਖੁਦ ਸ਼ਾਇਦ ਪਰੇਸ਼ਾਨ ਹੋਏਗਾ ਇਸ ਗੱਲ ਤੋਂ ਕਿ ਪੁਤਿਨ ਸਾਹਿਬ ਛੱਡੋ ਲੜਾਈ ਨੂੰ, ਜਾਂ ਆਪਾਂ ਕੀ ਪਿਆ ਇਹਨਾਂ ਲੜਾਈਆਂ 'ਚ, ਅਤੇ ਯੂਕਰੇਨ ਨੂੰ ਵੀ ਚਾਹੀਦਾ, ਔਰ ਵੈਸਟ ਦੇ ਵਿੱਚ ਵੀ ਲੀਡਰ ਜਿਹੜੇ ਨੇ ਇਹਨਾਂ ਨੂੰ ਵੀ ਚਾਹੀਦਾ। ਐਟ ਦੀ ਐਂਡ ਆਫ ਦਾ ਡੇ ਤਾਂ ਵੀ ਆਰ ਆਲ ਫੇਸਿੰਗ ਕੋਵਿਡ ਕ੍ਰਾਈਸਿਸ, ਅਜੇ ਦੂਰ ਨਹੀਂ ਹੋਇਆ, ਤੁਸੀਂ ਨਵੀਂ ਜੰਗ ਲਾ ਕੇ ਬੈਠ ਗਏ ਹੋ। ਜੀ ਹਿਮਾਂਸ਼ੂ ਸਾਹਿਬ
ਨਮਸਕਾਰ ਜੀ।
ਨਮਸਕਾਰ ਸਰ ਜੀ।
ਸਰ ਜੀ ਮੈਂ ਆਜ ਆਪਕੇ ਦੋ ਤਿੰਨ ਬਾਤ ਪੇ ਰਿਸਪੈਕਟਫੁਲੀ ਡਿਸਐਗਰੀ ਕਰੂੰਗਾ ਜੋ ਇੰਡੀਆ ਕੇ ਬਾਰੇ ਮੈਂ ਹੈ। ਪਤਾ ਨਹੀਂ ਆਪਣੇ ਨਿਊਜ਼ ਦੀਏ ਕਿ ਨਹੀਂ ਦੀਏ, ਜੋ ਬੰਗਾਲ ਮੇ ਹੁਆ 8 ਲੋਕੋ ਕੋ ਜਿੰਦਾ ਜਲਾ ਦਿਆ ਗਿਆ ਘਰ ਕੇ ਅੰਦਰ। ਅਬ ਯੇ ਆਪ ਕਹਿ ਲੋ ਕਿ ਜੋ ਕੁਛ 90 ਮੇ ਕਸ਼ਮੀਰ ਮੇ ਹੁਆ ਥਾ, ਇਸਕਾ ਏਕ ਪਲੋਟ ਤਿਆਰ ਹੋ ਰਹਾ ਹੈ ਕਾਫੀ ਪਹਿਲੇ ਸੇ, ਜੋ ਕਿ ਹਿੰਦੂਓ ਕੇ ਖਿਲਾਫ ਹੈ। ਆਪਨੇ ਬਹੁਤ ਸਾਰੀ ਬਾਤੇ ਕੀ, ਔਰ ਆਪਨੇ ਆਗੇ ਵੀ ਬੋਲਾ ਹੈ ਕਿ ਇੰਡੀਆ ਮੇ ਸਾਲੋ ਸੇ ਏਕ ਹੀ ਰਿਲੀਜਨ, ਜੋ ਇੰਡੀਆ ਕਾ ਸਬਸੇ ਪਹਿਲਾ ਰਿਲੀਜਨ ਥਾ ਹੈ ਔਰ ਰਹੇਗਾ ਆਨੇ ਵਾਲਾ ਟਾਈਮ ਮੇ, ਉਨਕੋ ਮੈਜੋਰਿਟੀ ਹੋਣੇ ਕੇ ਬਾਅਦ ਵੀ ਬਹੁਤ ਕੁਛ ਸਹਿਣਾ ਪੜਾ ਹੈ, ਆਪਣੇ ਹੀ ਦੇਸ਼ ਮੇ ਸ਼ਰਨਾਰਥੀ ਬਣ ਕੇ ਰਹੇ ਕਸ਼ਮੀਰੀ ਭਾਈ ਬਹਿਣ। ਲੇਕਿਨ ਉਹੀ ਚੀਜ਼ ਅੱਜ ਕਸ਼ਮੀਰ ਮੇ ਹੋ ਰਹੀ ਹੈ, ਚਾਹੇ ਉਹ ਧਰਮ ਕੇ ਨਾਮ ਪੇ ਹੋ, ਚਾਹੇ ਕਿਸੀ ਕੇ ਨਾਮ ਪੇ ਹੋ। ਪਹਿਲੀ ਬਾਤ ਤੋ ਯੇ, ਅਬ ਮੁਝੇ ਪਤਾ ਨਹੀਂ ਆਪਣੇ ਯੇ ਅਗੇ ਮੈਂ ਥੋੜਾ ਲੇਟ ਹੁਆ ਤੋ ਸ਼ਾਇਦ ਆਪਣੇ ਨਿਊਜ਼ ਦੀ ਕਿ ਨਹੀਂ ਦੀ ਮੁਝੇ ਪਤਾ ਨਹੀਂ ਹੈ, ਲੇਕਿਨ ਇਸਕੇ ਉੱਪਰ ਬਹੁਤ ਸਾਰੀ ਚਰਚਾ ਇੰਡੀਆ ਮੇ ਚੱਲ ਰਹੀ ਹੈ, ਇੰਡੀਅਨ ਮੀਡੀਆ ਮੇ ਵੀ ਚੱਲ ਰਿਹਾ ਹੈ, ਵਹਾਂ ਤੱਕ ਕਿ ਵਹਾਂ ਪੇ ਰਾਸ਼ਟਰਪਤੀ ਸ਼ਾਸਨ ਲਗਾਨੇ ਕੀ ਬਾਤ ਵੀ ਚੱਲ ਰਹੀ ਹੈ, ਔਰ ਮਮਤਾ ਬੈਨਰਜੀ ਕਾ ਵਹਾਂ ਪੇ ਭਵਿਯ ਸਵਾਗਤ ਹੋ ਰਹਾ ਹੈ, ਜਿਸ ਇਲਾਕੇ ਮੇ ਵੋ ਜਾ ਕੇ ਉਨ ਲੋਕੋ ਸੇ ਮਿਲਨੇ ਕੀ ਬਾਤ ਕਰਦੀ ਹੈ। ਕਾਫੀ ਸਾਰੇ ਚਸ਼ਮਦੀਦ ਗਵਾਹ ਵੀ ਹੈ, ਔਰ ਕਾਂਗਰਸ ਨੇ ਵੀ ਉਹ ਰਾਸ਼ਟਰਪਤੀ ਸ਼ਾਸਨ ਲਗਾਨੇ ਕੀ ਬਾਤ ਕੀ ਹੈ, ਲੇਕਿਨ ਔਰ ਯੇ ਬਹੁਤ ਟਾਈਮ ਸੇ ਬੰਗਾਲ ਮੇ ਹੋ ਰਹਾ ਹੈ, ਇਲੈਕਸ਼ਨ ਸੇ ਪਹਿਲੇ ਵੀ ਔਰ ਇਲੈਕਸ਼ਨ ਕੇ ਬਾਅਦ ਵੀ। ਉਸਕੇ ਵਿਰੁੱਧ ਆਪ ਯੂਪੀ ਕਾ ਐਗਜ਼ਾਮਪਲ ਲੈ ਲੋ, ਆਜ ਕੀ ਡੇਟ ਮੇ 5 ਸਾਲ ਕੇ ਯੋਗੀ ਕੇ ਰਾਜ ਕੇ ਬਾਅਦ ਵਹਾਂ ਪੇ ਆਜ ਧਰਮ ਕੀ ਬਾਤ ਨਹੀਂ ਚੱਲ ਰਹੀ, ਨਾ ਤੋ ਜਾਤੀ ਕੇ ਉੱਪਰ ਵੋਟ ਮਿਲ ਰਹੇ ਹੈ, ਨਾ ਤੋ ਕੋਈ ਧਰਮ ਕੇ ਉੱਪਰ ਵੋਟ ਮਿਲ ਰਹੇ। ਡੈਫੀਨੇਟਲੀ ਰਾਮ ਮੰਦਿਰ ਕਾ ਮੁੱਦਾ ਥਾ, ਲੇਕਿਨ ਉਹ ਮੁੱਦਾ ਯੂਪੀ ਕੇ ਇਲੈਕਸ਼ਨ ਮੇ ਹਾਵੀ ਨਹੀਂ ਰਹਾ, ਜੋ ਹਾਵੀ ਰਹਾ ਉਹ ਕੋਵਿਡ ਮੇ ਦੀਏ ਗਏ ਰਾਸ਼ਨ ਔਰ ਮਹਿਲਾ ਸੁਰੱਖਿਆ ਕਾ ਹਾਵੀ ਰਹਾ, ਔਰ ਮਹਿਲਾਓ ਨੇ ਹੀ ਯੋਗੀ ਕੋ ਵਾਪਿਸ ਵਹਾਂ ਪੇ ਸੱਤਾ ਦੀ ਹੈ। ਤੋ ਮੈਂ ਥੋੜਾ ਆਪਸੇ ਯੇ ਜਾਨਣਾ ਚਾਹਤਾ ਥਾ ਕਿ ਪਹਿਲੇ ਤੋ ਜੋ ਯੇ ਏਕ ਪਰਟੀਕੁਲਰ ਰਿਲੀਜਨ ਕੇ ਖਿਲਾਫ ਇਤਨਾ ਸਾਰਾ ਕੁਛ ਹੋ ਰਹਾ ਹੈ, ਜੋ ਕਸ਼ਮੀਰ ਮੇ ਵੀ ਹੁਆ, ਜੋ ਕਸ਼ਮੀਰ ਫਾਈਲ ਮੈਂ ਮੈਨੇ ਦੇਖੀ ਨਹੀਂ ਹੈ, ਥੋੜੀ ਬਹੁਤ ਕਲਿਪ ਸੇ ਦੇਖੀ ਹੋਈ ਹੈ, ਲੇਕਿਨ ਜੋ ਪੜਾ ਹੈ ਉਸਕੇ ਮੈਂ ਯਹੀ ਪੜਾ ਹੈ ਕਿ ਵਹਾਂ ਪੇ ਜੋ ਵੀ ਕੁਛ ਹੁਆ ਉਹ ਬਹੁਤ ਹੀ ਬੁਰਾ ਹੁਆ, ਔਰ ਏਕ ਪਰਟੀਕੁਲਰ ਰਿਲੀਜਨ ਕੋ ਐਸਟੈਬਲਿਸ਼ ਕਰਨੇ ਕੀ ਏਕ ਮੁਹਿੰਮ ਵਹਾਂ ਪੇ ਛੇੜੀ ਗਈ, ਉਹ ਅੱਜ ਤੱਕ ਚੱਲ ਰਹੀ ਹੈ। ਔਰ ਆਪਕੀ ਬਾਤ ਸਹੀ ਹੈ ਕਿ ਕਾਫੀ ਸਾਰੇ ਹਿੰਦੂ ਜਿਸਕੋ ਸੋਰੀ ਟੂ ਸੇ ਬਾਤ ਜੈਸਨ ਕਹਾ ਜਾਤਾ ਹੈ ਬੈਠੇ ਥੇ, ਔਰ ਅਬ ਵੋ ਐਸੀ ਐਸੀ ਬਾਤੇ ਬਾਹਰ ਆ ਰਹੀ ਹੈ, ਜਿਸਕਾ ਬਹੁਤ ਅੱਜ ਕੀ ਡੇਟ ਮੇ ਬਹੁਤ ਜ਼ਰੂਰੀ ਹੈ ਕਿ ਲੋਕੋ ਕੋ ਪਤਾ ਚਲੇ ਕਿ ਕੈਸੇ ਯੇ ਪੋਲੀਟੀਸ਼ੀਅਨ ਆਪਣੇ ਫਾਇਦੇ ਕੇ ਲੀਏ ਦੋ ਕੌਮੋ ਕੋ ਬੀਚ ਮੇ ਲੜਾ ਕੇ ਆਪਣਾ ਫਾਇਦਾ ਨਿਕਾਲਤੇ ਹੈ ਔਰ ਪੈਸੇ ਬਣਾਤੇ ਹੈ।
ਠੀਕ ਹੈ ਹਿਮਾਂਸ਼ੂ ਸਾਹਿਬ, ਐਸਾ ਅੱਛਾ ਇੱਕ ਤੋਂ ਮੈਂ ਰਿਕੁਐਸਟ ਕਰੂੰਗਾ, ਵਿਨੋਦ ਸ਼ਰਮਾ ਜੀ ਤੁਸੀਂ ਪਿੱਛੋਂ ਆਪਣਾ ਫੋਨ ਮਿਊਟ ਕਰੋ ਜੀ, ਵਿਨੋਦ ਸ਼ਰਮਾ ਜੀ ਫੋਨ ਮਿਊਟ ਕਰੋ ਜੀ। ਹਾਂਜੀ ਥੈਂਕ ਯੂ। ਹਿਮਾਂਸ਼ੂ ਜੀ ਮੈਂ ਪਹਿਲੇ ਤੋਂ ਇਹ ਕਹੂੰਗਾ ਕਿ ਜਬ ਆਪ ਬੋਲਤੇ ਹੈ ਨਾ ਪੋਲੀਟੀਸ਼ੀਅਨ ਹਮੇ ਆਪਸ ਮੇ ਲੜਾਤੇ ਹੈ, ਯੇ ਬਾਤ ਯੇ ਸਟੇਟਮੈਂਟ ਗਲਤ ਹੈ। ਪੋਲੀਟੀਸ਼ੀਅਨ ਲੜਾਨੇ ਕੀ ਕੋਸ਼ਿਸ਼ ਕਰ ਸਕਤੇ ਹੈ ਸ਼ਾਇਦ ਯੇ ਤੋ ਮੈਂ ਮਾਨ ਲੂੰ, ਪਰ ਪੋਲੀਟੀਸ਼ੀਅਨ ਹਮੇ ਲੜਾਤੇ ਹੈ ਯੇ ਬਾਤ ਮੈਂ ਨਹੀਂ ਮਾਨੂੰਗਾ। ਹਮ ਖੁਦ ਲੜਤੇ ਹੈ, ਹਮ ਖੁਦ ਲੜਤੇ ਹੈ ਪੋਲੀਟੀਸ਼ੀਅਨ, ਨਾ ਨਹਿਰੂ ਸਾਹਿਬ, ਨਾ ਨਾ ਸੁਣੋ ਬਾਤ ਪੂਰੀ ਹੋਣੇ ਦੇ, ਨਾ ਨਹਿਰੂ ਸਾਹਿਬ ਨੇ ਕਿਸੀ ਕੋ ਹੱਥ ਪਕੜ ਕੇ ਕਿਹਾ ਕਿ ਤੁਮ ਲੜੋ, ਨਾ ਜਿੰਨਾ ਸਾਹਿਬ ਨੇ ਕਿਹਾ, ਨਹਿਰੂ ਸਾਹਿਬ ਔਰ ਜਿੰਨਾ ਸਾਹਿਬ ਨੇ ਨਹੀਂ ਕਿਹਾ, ਹਮਨੇ 1947 ਮੇਂ ਹਮ ਖੁਦ ਲੜਤੇ ਹੈ। तो ये पॉलिटिशियन नहीं लड़ाते। दूसरी चीज जो आप बात कर रहे हैं कि वो बंगाल की, वो हमने शायद आपने फिर थोड़ा लेट ट्यूनिंग किया होगा, हमने बंगाल की पूरी ममता बनर्जी की खबर आज भी दी है, कल भी दी थी, रोजाना लगातार इस खबर को हम कवर कर रहे हैं बंगाल की, कल भी हमने दी थी, कल भी हमने कहा था कि वहां गवर्नर रूल लागू करने की मांग हो रही है, कल की खबर है, हमने कल दी थी खबर, आज भी हमने खबर दोबारा दी है, ममता बनर्जी वहां गई है, वो सारी खबर हम बंगाल की रोज कवर कर रहे हैं। तो हो सकता है कि आज आपने थोड़ा सा लेट ट्यून इन किया हो। जी हाँ जी, 30 सेकंड और ले लें, कॉलर्स बहुत इंतजार कर रहे हैं।
हाँ जी, हाँ जी सर जी, नहीं ये मैं आपकी बात से आगे कहता हूँ, लेकिन मैं तो सर जी जैसे आप यहाँ पे जो है अभी अपने फ्रेंड जो पाकिस्तानी मुस्लिम, हम तो पले पड़े हैं, एक थाली में खाने वाला है, हम जहां से मैं आता हूँ और हमें यहाँ पे आगे पता चला कि ऐसी ऐसी बातें होती है। लेकिन अब इंडिया में मेरे जहां तक मेरा ख्याल है काफी सारी अवेयरनेस आ चुकी है और आने वाले टाइम में यही एक्सपेक्टेशन है कि जो भी कुछ है, जो ये बीजेपी अब समझ गई है कि इनको अपना विकास के सिवा और कोई चारा नहीं रहेगा, चाहे अभी कोई भी पार्टी आ जाए, विकास के बिना वो आगे नहीं आएंगे। तो बस यही आशा के साथ मैं अभी विराम देता हूँ अपनी वाणी को कि भाई सब कुछ ठीक होगा, आने वाले टाइम में लोग समझ जाएंगे। थैंक यू सर जी, थैंक यू सो मच।
थैंक यू जी, बहुत शुक्रिया। मंसूर चीमा जी तुसी आंदे रहो, मंसूर चीमा साहब, मंसूर चीमा जी तुसी आंदे रहो सर, इतनी थोड़ी लाइन कट गई शायद। विनोद शर्मा जी तुसी आंदे रहो, विनोद शर्मा जी।
हाँ जी हेलो, मेरा नाम इंदु शर्मा हैगा।
हाँ जी इंदु शर्मा जी, सॉरी
मैं थोड़ी सुन रही थी, तुसी इंटीग्रेशन की गल कर रहे थी।
हाँ जी पिछो, सॉरी मैं एक ही सेकंड इंटरप्ट करांगा जी, जे तुसी पिछो रेडियो या टीवी दी वॉल्यूम बंद कर
दिता। मैं ये कह रही थी कि तुसी इंटीग्रेशन की गल कर रहे हो, लेकिन फिर भी देखो कि पूरे प्रोग्राम च मेरा ख्याल 80% असी इंडिया की गल करते हैं, कितने पार्टी च जाइए किते भी जाइए, मोदी है वो इंडिया की गल होंदी है, कदे आपस च बहसा हो जांदी है एक, लेकिन कदे असी कैनेडा बारे कि कैनेडा च केड़ा मिनिस्टर है, साडा एमपी कौन है, की कर रहा है, और साडे एमपी भी जेडे हैगे इलेक्शन हुंदा उहदे बाद नजर नहीं आंदी, कोई इत्थे वो नहीं हुंदी कि मीटिंग हो रही है, कोई पर्सनल थोड़े प्रॉब्लम्स होण कम्युनिटी की, कुछ किते बारे गल ही नहीं करता, मीडिया भी नहीं करता, तुसी फेर भी कर लेंदे होंगे। मैं तां लेकिन जदों तुसी पंजाबी प्रोग्राम लाओ, पंजाब दीआं खबरां, पंजाब च की हो रहा, असीं इत्थे कनेडा च रहिंदे आ तां कनेडा दीआं ज्यादा तुसी गल्लां दसो ना, ठीक है इत्थे सीनियर्स रहिंदे ने उहनां नूं थोड़ा बहुत पंजाब दे नाल अपना कनैक्शन हैगा, लेकिन कनेडा दे बारे च तां उहनां नूं ज्यादा जाणना चाहीदा क्योंकि उह इत्थे आ गए ने हुण। तां तुहाडे तुसी कहिंदे हो ठीक है, लेकिन फिर भी असीं कश्मीर च की हो रहा, बंगाल च की हो रहा, उत्तर प्रदेश च की हो रहा, योगी जी की कर रहे, इन्हां बारे साडा इन्ना नॉलेज है कि तुसी पुछो नहीं, लेकिन जे अपने कनेडा दे बारे च तुसी किसे नूं पुछो, उहनूं दो लाइनां ते ज्यादा लैणा नहीं आनी है कि कनेडा की हो रहा की नहीं हो रहा। तो मेरी यही बेनती है सारियां कोलों कि थातों भी कि मीडिया नूं ज्यादा ते ज्यादा अपने कनेडा दे कल्चर नूं इहनूं वधाना चाहीदा, इहदे बारे गल करनी चाहीदी है। थैंक यू जी,
थैंक यू, थैंक यू। ਅਸੀਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਜੀ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੈਗੇ ਹੋ ਕਿ ਸਾਨੂੰ ਕੈਨੇਡਾ ਦੇ ਬਾਰੇ ਵੱਧ ਤੋਂ ਵੱਧ ਜਿਹੜੀ ਗੱਲ ਕਰਨੀ ਚਾਹੀਦੀ ਹੈ। ਜੇ ਤੁਸੀਂ ਨੋਟਿਸ ਕੀਤਾ ਹੋਵੇ
ਜੀ, ਬਿਲਕੁਲ ਜੀ ਦਿਲ ਜੀ, ਆਪਸੇ ਵੀ ਬਾਤ ਕਰੇਂਗੇ ਐਂਡ ਆਪਕਾ ਜਵਾਬ ਜ਼ਰੂਰ ਜਾਣੇਂਗੇ, ਲੇਕਿਨ ਕੁਛ ਹਮਾਰੇ ਸਪੌਂਸਰ ਇਸ ਵਕਤ ਹਮਾਰੇ ਸਾਥ ਹੋਲਡ ਪਰ ਹੈਂ, ਬਾਤ ਕਰੇਂਗੇ ਉਨਕੇ ਸਾਥ। ਸਤਨਾਮ ਜੀ ਵੈਲਕਮ ਟੂ ਦ ਸ਼ੋ।
थैंक यू सारिआं नूं, सति श्री अकाल, नमस्कार, सलाम अलैकुम जी,
सति श्री अकाल जी। सतनाम जिंदा जी, साडे सारे लिसनर्स जानदे ने रियल एस्टेट सर्विसेज तुसी प्रोवाइड करदे हो, अज साडे लिसनर्स नाल की जानकारी शेयर करोगे, प्लीज दसो।
सवेरे उठा जो मैं नैशनल, मेरी आदत है कि मैं अखबारां बहुत पढ़दा जी, सवेरे मैं नैशनल पोस्ट कढ़ी अपने कंप्यूटर तों पढ़न लग्या, तो सब तो पहली खबर यह सी GTA हाउसिंग क्राइसिस, ਉਹਦੇ ਚ ਉਹਨਾਂ ਨੇ ਇਹ ਲਿਖਿਆ ਹੈ ਜੀ ਕਿ ਮੈਂ ਸਿੱਧੀ ਗੱਲ ਦੱਸਦਾ ਕਿ ਕ੍ਰਾਈਸਿਸ ਇੱਦਾਂ ਕਿ ਉਹਨਾਂ ਨੇ ਬਲੇਮ ਕੀਤਾ ਸਾਰਾ ਜਿਹੜੇ ਲੋਕਲ ਸਿਟੀ ਵਾਲੇ ਆ, ਲੋਕਲ ਮਿਊਨਸਿਪੈਲਿਟੀ ਆ, ਕਹਿੰਦੇ ਉਹ ਪਰਮਿਟ ਦੇਣ ਨੂੰ ਬਹੁਤ ਜ਼ਿਆਦਾ ਟਾਈਮ ਲਾ ਰਹੇ ਨੇ, ਜਿੱਦਾਂ ਕਿਸੇ ਨੇ ਪਰਮਿਟ ਇਸ਼ੂ ਕਰਾਉਣਾ, ਕਿਸੇ ਬਿਲਡਰ ਨੇ ਕੋਈ ਕੰਮ ਕਰਾਉਣੇ ਨੇ, 1.5-2 ਸਾਲ ਲੱਗ ਜਾਂਦੇ ਪਰਮਿਟ ਇਸ਼ੂ ਕਰਾਉਣ ਨੂੰ, ਸਾਰੇ ਕੰਮ ਕੰਪਲੀਟ ਕਰਾਉਣ ਨੂੰ, ਤਾਂ ਜਾ ਕੇ ਕੰਸਟਰਕਸ਼ਨ ਚੱਲਦੀ ਆ। ਪਿਛਲੇ ਸਾਲ 2021 ਦੇ ਵਿੱਚ $60 billion ਦਾ ਜਿਹੜਾ ਐਕਟੀਵਿਟੀ ਹੋਈ ਹੈ GTA ਦੇ ਵਿੱਚ, ਜਿਹੜੇ ਸਿਰਫ ਘਰਾਂ ਤੇ, ਜਿਨ੍ਹਾਂ ਦੇ ਵਿੱਚੋਂ $37 billion ਜਿਹੜੇ ਰੈਜੀਡੈਂਸ਼ੀਅਲ ਘਰ ਸੀਗੇ, ਉਹਨਾਂ ਚ $24 billion ਜਿਹੜੇ ਕਮਰਸ਼ੀਅਲ ਟਾਈਪ ਦੇ ਵਿੱਚ ਦੂਜੇ ਕੰਸਟਰਕਸ਼ਨ ਹੋਈ ਆ ਉਹਨਾਂ ਦੇ ਵਿੱਚ ਹੋਇਆ। ਉਹ ਕਹਿੰਦੇ ਜੇ ਇੱਦਾਂ ਹੀ ਡਿਲੇ ਕਰਦੇ ਰਹੇ ਤੇ ਜਿਹੜੇ ਅਫੋਰਡੇਬਲ ਹਾਊਸ ਆ ਉਹ ਉੱਥੋਂ ਬਾਹਰ ਜਾਂਦੇ ਆਲਰੇਡੀ ਜਾ ਚੁੱਕੇ ਨੇ, ਹੋਰ ਜ਼ਿਆਦਾ ਗੰਭੀਰ ਹੋ ਜਾਣੇ। ਇਹਦਾ ਕਹਿਣ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿਸ ਬੰਦੇ ਨੇ ਘਰ ਚਾਹੀਦਾ ਕੋਈ ਸੋਚਦੇ ਨੇ ਕਿ ਪ੍ਰੈਸਾਂ ਹੁਣ ਥੋੜੀਆਂ ਡਿੱਗ ਜਾਣਗੀਆਂ ਉਹ ਡਿੱਗ ਜਾਣਗੀਆਂ 50,000 ਲੱਖ ਪ੍ਰੈਸਾਂ ਡਿੱਗ ਜਾਣਗੀਆਂ ਇਹ ਬਿਲਕੁਲ ਨਹੀਂ ਡਿੱਗਣੀਆਂ ਤੇ ਇਹ ਜੇ ਕੰਸਟਰਕਸ਼ਨ ਦਾ ਇਹਦੇ ਇਸ਼ੂ ਚੱਲਦੇ ਜਾਣੇ ਆ ਅਗਲੇ 5-7 ਸਾਲ ਜੇ ਇਹਨਾਂ ਨੇ ਹੁਣ ਤੋਂ ਐਕਟੀਵਿਟੀ ਸ਼ੁਰੂ ਕੀਤੀ ਕਿ ਅਸੀਂ ਵਧਾਉਂਦੇ ਹਾਂ ਅਸੀਂ ਸਪੀਡ ਅਪ ਕਰਦੇ ਹਾਂ ਇਹਨੂੰ ਲੈਵਲ ਕਰਨ ਤੇ ਵੀ ਅਗਲੇ 7-8 ਸਾਲ ਲੱਗ ਜਾਣਗੇ ਜੇ ਕਿਸੇ ਨੇ ਘਰ ਲੈਣਾ ਇਨਵੈਸਟਮੈਂਟ ਲਈ ਜਾਂ ਆਪਣੇ ਲਈ ਪਰਸਨਲ ਪ੍ਰੋਪਰਟੀ ਬਾਏ ਕਰਨੀ ਆ ਗੁੱਡ ਟਾਈਮ ਆ ਬਾਏ ਕਰਨ ਲਈ ਤੇ ਜਿੰਨੀ ਜਲਦੀ ਹੁੰਦਾ ਤੁਸੀਂ ਡਿਸੀਜਨ ਲਓ ਆਪਣੇ ਲਈ ਕੋਈ ਨਾ ਕੋਈ ਪ੍ਰੋਪਰਟੀ ਲੈ ਲਓ
ਬਿਲਕੁਲ ਸਤਨਾਮ ਜੀ ਤੇ ਸਾਡੇ ਲਿਸਨਰ ਜੇ ਤੁਹਾਨੂੰ ਕੰਟੈਕਟ ਕਰਨਾ ਚਾਹ ਰਹੇ ਨੇ ਜੇ ਤੁਹਾਨੂੰ ਕਾਲ ਕਰਨਾ ਚਾਹ ਰਹੇ ਨੇ ਕਿਹੜੇ ਨੰਬਰ ਤੇ ਕਰ ਸਕਦੇ ਨੇ ਪਲੀਜ਼ ਸ਼ੇਅਰ ਕਰ ਦਿਓ
ਬਹੁਤ ਸੌਖਾ ਨੰਬਰ ਹੈ ਜੀ ਜਦੋਂ ਜੀ ਕਹਿਣ ਮੰਗੋ ਪਹਿਲਾਂ ਤੁਸੀਂ 22 ਯਾਦ ਰੱਖ ਲਓ 222 ਤੇ 5000 416-222 5000 24 ਘੰਟੇ 7 ਦਿਨ ਮਰਜ਼ੀ ਮੈਨੂੰ ਕੰਟੈਕਟ ਕਰ ਸਕਦੇ ਨੇ ਮੇਰਾ ਫੋਨ 24 ਘੰਟੇ ਆਉਣ ਹੁੰਦਾ ਇਹ ਨਹੀਂ ਹੈਗਾ ਕਿ ਮੈਂ ਰਾਤ ਨੂੰ 9 ਵਜੇ ਤੋਂ ਬਾਅਦ ਫੋਨ ਨਹੀਂ ਚੁੱਕਦਾ ਨਹੀਂ ਰਾਤ ਨੂੰ 12 ਵਜੇ ਫੋਨ ਮੈਨੂੰ ਆ ਜਾਂਦਾ ਮੈਂ ਫੋਨ ਉਦੋਂ ਵੀ ਚੁੱਕਦਾ ਜੀ ਠੀਕ ਹੈ ਜੀ ਮੈਂ ਫੋਨ ਉਦੋਂ ਵੀ ਚੁੱਕਦਾ ਜੀ ਮੈਂ ਕਿਸੇ ਨੂੰ ਫੋਨ ਜੇ ਬਾਈ ਚਾਂਸ ਮੈਂ ਕਿਸੇ ਦੂਜੀ ਲਾਈਨ ਤੇ ਫਿਰ ਉਹਨੂੰ ਮੈਸੇਜ ਭੇਜ ਦਿੰਦਾ ਐ ਵਿਲ ਯੂ ਕਾਲ ਯੂ ਬੈਕ ਅਦਰਵਾਈਜ਼ ਮੇਰਾ ਫੋਨ ਆਲਵੇਸ ਆਨ ਰਹਿੰਦਾ ਆ ਤੇ ਨਾਲ ਮੇਰੇ ਕੋਲ ਨਾ ਇਸ ਟਾਈਮ 2 ਪ੍ਰੋਪਰਟੀਆਂ ਹੋਰ ਹੈਗੀਆਂ ਮੈਨੂੰ ਲਿਸਟਿੰਗਾਂ ਦੀ ਪੜਾ ਜੀ ਮੇਰੇ ਕੋਲ ਇਸ ਟਾਈਮ 12 ਬਾਇਰ ਬੈਠੇ ਨੇ ਜਿਹੜੇ ਜਿਹਨਾਂ ਲਈ ਮੈਂ ਘਰ ਲੱਭਦਾ ਪਿਆ ਬੜੇ ਤੇਜ਼ੀ ਨਾਲ ਘਰ ਲੱਭਦਾ ਪਿਆ ਐਕਚੁਅਲੀ ਉਹਨਾਂ ਦੇ ਲਈ ਇਨਵੈਸਟਮੈਂਟ ਪ੍ਰੋਪਰਟੀਆਂ ਕਿਸੇ ਨੇ ਲੈਣੀਆਂ ਕਿਸੇ ਨੇ ਆਪਣੇ ਪਰਸਨਲ ਮੂਵ ਲਈ ਲੈਣਾ ਉਹਨਾਂ ਲਈ ਮੈਂ ਵਰਕਆਊਟ ਕਰਦਾ ਪਿਆ ਹਾਂ ਤੇ ਮੇਰੇ ਕੋਲ ਇਸ ਟਾਈਮ 2 ਪ੍ਰੋਪਰਟੀਆਂ ਹੈਗੀਆਂ ਨੇ ਇੱਕ ਹੈਗੀ ਮੇਰੇ ਕੋਲ ਕਿਚਨਰ ਦੇ ਵਿੱਚ ਡਬਲ ਗਰਾਜ ਦੇ ਨਾਲ 2500 ਸਕੇਅਰ ਫੁੱਟ ਦਾ ਘਰ ਆਇਆ ਜੀ ਮੇਰੇ ਕੋਲ ਤੇ ਜੇ ਕਿਸੇ ਨੂੰ ਕਿਚਨ ਵਿੱਚ ਘਰ ਚਾਹੀਦਾ ਮੈਨੂੰ ਦੱਸੋ ਇੱਕ ਮੇਰੇ ਕੋਲ ਇਨਵੈਸਟਮੈਂਟ ਪ੍ਰੋਪਰਟੀ ਆ ਨਿਆਗਰਾ ਫਾਲ ਦੇ ਵਿੱਚ ਬ੍ਰੈਂਡ ਨਿਊ ਜਿੱਦਾਂ ਕਿ ਪਿਛਲੇ ਸਾਲ ਨਵੰਬਰ ਦੇ ਵਿੱਚ ਬਿਲਡ ਹੋਈ ਸੀਗੀ ਤੇ ਮੇਰੇ ਕਿਸੇ ਕਲਾਇੰਟ ਨੇ ਲਈ ਸੀਗੀ ਤੇ ਉਹ ਕਲਾਇੰਟ ਨੇ ਹੁਣ ਉਹ ਪ੍ਰੋਪਰਟੀ ਵੇਚਣੀ ਆ ਕਿ ਉਹਨੂੰ ਅਪ ਡਾਊਨ ਕਰਨਾ ਬੜਾ ਔਖਾ ਹੋਇਆ ਆ ਜਰਾਰ ਸਟਰੀਟ ਤੋਂ ਉੱਧਰ ਤੇ ਉਹ ਆਪ ਉੱਥੇ ਰਹਿਣ ਲੱਗ ਪਿਆ ਸੀਗਾ ਜੇ ਕਿਸੇ ਨੇ ਉੱਥੇ ਇਨਵੈਸਟਮੈਂਟ ਪ੍ਰੋਪਰਟੀ ਲੈ ਕੇ ਰੈਂਟ ਤੇ ਦੇਣੀ ਆ ਤੇ ਪਲੀਜ਼ ਗਿਵ ਮੀ ਕਾਲ ਮੇਰਾ ਨੰਬਰ ਇੱਕੋ ਹੀ ਜੀ 416-222-5000
ਸਤਨਾਮ ਜੰਡਾ 416-222-5000 ਥੈਂਕ ਯੂ ਸਤਨਾਮ ਜੀ ਤੁਹਾਡੇ ਟਾਈਮ ਲਈ ਐਂਡ ਵੀ ਵਿਸ਼ ਯੂ ਆਲ ਦ ਬੈਸਟ
ਥੈਂਕ ਯੂ
ਜੀ ਔਰ ਯਦੀ ਜੀ ਕੇ ਸਾਥ ਬਾਤ ਕਰੇਂਗੇ ਹਮਾਰੇ ਸਾਰੇ ਕਾਲਰ ਕੀ ਕਾਲ ਵੀ ਆਂਸਰ ਕਰੇਂਗੇ ਰਾਈਟ ਆਫਟਰ ਸ਼ਾਰਟ ਬ੍ਰੇਕ
ਦੇ ਕਿਨਾਰੇ ਤੇ ਪਹਾੜਾਂ ਦੀ ਗੋਦ ਚ ਵਸੇ ਬਲੂ ਮਾਊਂਟੇਨ ਏਰੀਆ ਤੇ ਵਸਾਗਾ ਬੀਚ ਵਿੱਚ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ ਕੌਂਡੋ ਚ ਆਪ ਰਹੋ ਇਨਵੈਸਟ ਕਰਕੇ ਕਿਰਾਏ ਤੇ ਦਿਓ ਜਾਂ ਅਸਾਈਨਮੈਂਟ ਤੇ ਵੇਚ ਕੇ ਡਾਲਰ ਕਮਾਓ ਮਰਜ਼ੀ ਤੁਹਾਡੀ ਕੀਮਤਾਂ ਨੇ ਵਧਣਾ ਹੀ ਵਧਣਾ ਫ੍ਰੀ ਅਸਾਈਨਮੈਂਟ ਫ੍ਰੀ ਅਪਲਾਈਸਿਸ ਪਾਰਕਿੰਗ ਇਨਕਲੂਡਡ ਤੇ ਕੀਮਤਾਂ 4.5 ਲੱਖ ਤੋਂ ਮਾਡਰਨ ਸਹੂਲਤਾਂ ਨਾਲ ਲੈਸ ਸ਼ਾਨਦਾਰ ਬਿਲਡਿੰਗ ਪਹਾੜਾਂ ਦੀ ਗੋਦ ਤੇ ਲੇਕ ਦਾ ਕਿਨਾਰਾ ਬਸ ਨਜ਼ਾਰਾ ਹੀ ਨਜ਼ਾਰਾ ਆਪਣਾ ਯੂਨਿਟ ਬੁੱਕ ਕਰਾਉਣ ਲਈ ਵੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3600-8436
Why Media's coverage on India's election 2022 ke title sponsor PK Sabharwal when it's about real estate. Real estate ka koi sawal PK Sabharwal 647-299-4757. Why Media coverage on India's election 2022 main sponsors Anokhi. Ab khana anokha enjoy karenge at Anokhi. Serves you with 2 locations in Brampton and Kitchener. Anokhi inspired Indian dining. Real estate's a new king. Upendra Vasthi. Call 647-302-8589. Upendra Vasthi. अब मॉर्गेज की जब बात आए एलएमएल मॉर्गेजेस से जगदीप साचा को कॉल मिलाए 416-725-7872 आर्मर इंश्योरेंस व्हेन इट्स अबाउट फाइनेंशियल सर्विसेज एंड इंश्योरेंस कॉल रुपिंदर हियर 905-334-5500 आर्मर इंश्योरेंस
ਇੱਕ ਜ਼ਰੂਰੀ ਸੂਚਨਾ ਸੁਣੋ ਓਕਵਿਲ ਵਿੱਚ ਇੱਕ E3 ਜ਼ੋਨਿੰਗ ਵਾਲਾ ਪਾਸ ਸ਼ੁਦਾ 1.5 ਏਕੜ ਦਾ ਆਊਟਸਾਈਡ ਸਟੋਰੇਜ ਯਾਰਡ ਲੀਜ਼ ਵਾਸਤੇ ਅਵੇਲੇਬਲ ਹੈ ਯਾਰਡ ਦੇ ਨਾਲ ਚੌੜੀ ਸੜਕ ਲੱਗਦੀ ਹੈ ਤੇ QEW ਦੇ ਬਿਲਕੁਲ ਨੇੜੇ ਹੈ ਜੋ ਕਿ ਪੂਰੀ ਤਰ੍ਹਾਂ ਫੈਂਸ ਤੇ 2 ਵੱਡੇ ਗੇਟਾਂ ਨਾਲ ਸਿਕਿਉਰ ਕੀਤਾ ਦਾ ਹੈ ਵਧੇਰੀ ਜਾਣਕਾਰੀ ਲਈ ਫੋਨ ਕਰ ਲਓ ਮਨਸੂਰ ਚੀਮਾ ਜੀ ਨੂੰ 647-887-1442 647-887-1442
इडली डोसा सांबर लाया 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 अब हर दिन यही बोलोगे आप वर्ल्ड्स नंबर वन इंडियन वेजिटेरियन रेस्टोरेंट सर्वना भवन जब है आपके पास मेकावन एंड फिंच पर जबरदस्त धमाका आपके लिए वो साउथ इंडियन मसाले जो खुद बनाते हैं कोकोनट चटनी हर दिन आपके लिए फ्रेश बनाते हैं तो क्यों ना कहलाएं वर्ल्ड्स नंबर वन सर्वना भवन कॉल 416-293-7755 416-293-7755 McEwen and Finch Intersection Scarborough.
लेक दे किनारे ते पहाड़ां दी गोच वसे ब्लू माउंटेन एरिया ते वसागा बीच विच नवीं कोंडोज़ दी बुकिंग शुरू। कोंडो च आप रहो, इन्वेस्ट करके किराए ते देओ या असाइनमेंट ते वेच के डॉलर कमाओ, मर्जी तुहाडी, कीमतां ने वधना ही वधना है। फ्री असाइनमेंट, फ्री अपलायंसेस, पार्किंग इनक्लूडेड ते कीमतां 4.5 लाख तों। मॉडर्न सहूलतां नाल लैस शानदार बिल्डिंग, पहाड़ां दी गोद ते लेक दा किनारा, बस नजारा ही नजारा। अपना यूनिट बुक करवाउण लई रीमैक्स स्पैशलिस्ट चरणजीत बराड़ नूं हुणे कॉल करो 647-384-3006।
एक था टाइगर नहीं, एक था इंश्योरेंस टाइगर। जी हाँ, अपनी सभी इंश्योरेंस नीड्स के लिए याद रखिए इंश्योरेंस टाइगर को। डायल कीजिए 416-224-2800। इंश्योरेंस टाइगर 416-224-2800।
लाइन टेलर स्मार्ट होम सिक्योरिटी और एंजॉय करें एक्स्ट्रा $5 पर मंथ इन सेविंग्स। सेलेक्ट कीजिए एक कैमरा, दो स्मार्ट डिवाइसेस प्लस टेलर ऑनलाइन सिक्योरिटी फॉर ओनली $18 अ मंथ, वो भी 3 साल की टर्म पर। ऑर्डर एट telus.com/homesecurity। सम टर्म्स एंड कंडीशंस अप्लाई।
सुनो, मैं की कह रही हूँ, साडे घर बहुत डॉलर डिग रहे ने, जो गैस ते बिजली दे बिल देंदे रहिए, ते सर्दियों विच ठंड विच बैठे रहिए, ते गर्मियों विच बिना एसी दे
की करा। मकान भी ते पुराना हो गया, फर्नेस, एसी, वाटर हीटर सब बदलन वाला हो जाता है। पता लग गया मेनू सॉलिड केयर होम इम्प्रूवमेंट वाले दा, ए एटिक इंसुलेशन कराने ते $2750 दी रिबेट भी दवा देंदे ने। तू चिंता ना कर, मैं हुणे ही फोन मिलाना सॉलिड केयर होम इम्प्रूवमेंट वाले नू 416-890-0885 416-890-0885।
हाय ओ मेरी जान, ना हो परेशान, बिना तेरे मेरा सर ना नहीं।
मार्च दे महीने विच एयरपोर्ट निसान सेलिब्रेट कर रहे ने निसान नाउ इवेंट। एनआरडी डीलरशिप सर्व कर दे ने ब्रैम्पटन ते आसपास दे एरियाज पिछले 20 सालां तो। जे तुसी अपना व्हीकल बेचना चाहंदे हो या नवा निसान व्हीकल खरीदना चाहंदे हो ते एयरपोर्ट निसान ते आज ही जाओ। गूगल रिव्यूज ते तुसी जाके इना दी सर्विस बारे पता भी कर सकते हो। ए टाइम है थुआडे लई फैक्ट्री ऑर्डर प्लेस करन दा एंड स्पेशल इंसेंटिव्स पाण दा वाई मीडिया दे रेफरेंस ते। क्वीन एंड एयरपोर्ट ते लोकेटेड ब्रैम्पटन दे विच एयरपोर्ट निसान आज ही जाओ, विजिट करो airportnissan.com।
जे तुसी सिंगल ओनर ऑपरेटर बन के काम करना चाहते हो और तुहाडे कोल 1 साल का एक्सपीरियंस है ते की पॉइंट कैरियर्स वाले तुहानू सद्दा देंदे ने, इन्हां कोलो प्राइमरी लेन्स दे टैक्सेस लेराडो ते मिडवेस्ट दे पक्के गेड़े ने, नो होल्ड बैक ऑफ पेमेंट, डायरेक्ट डिपॉजिट, इंश्योरेंस, परमिट, लाइसेंसिंग, टोल ते स्केल दे पैसे भी कंपनी देगी, नाले पार्किंग भी फ्री विच, एना दे वुड स्टॉक लोकेशन गैराज विच, रेट, पे पैकेज और वधेरी जानकारी वास्ते फोन कुमालो सुनीता हरी जी नू 519-535-8844 519-535-8844। की पॉइंट कैरियर्स।
लेक दे किनारे ते पहाड़ां दी गोच वसे ब्लू माउंटेन एरिया ते वसागा बीच विच नवीं कोंडोज़ दी बुकिंग शुरू। कोंडो च आप रहो, इन्वेस्ट करके किराए ते देओ या असाइनमेंट ते वेच के डॉलर कमाओ, मर्जी तुहाडी, कीमतां ने वधना ही वधना है। फ्री असाइनमेंट, फ्री अपलायंसेस, पार्किंग इनक्लूडेड ते कीमतां 4.5 लाख तों। मॉडर्न सहूलतां नाल लैस शानदार बिल्डिंग, पहाड़ां दी गोद ते लेक दा किनारा, बस नजारा ही नजारा। अपना यूनिट बुक करवाउण लई रीमैक्स स्पैशलिस्ट चरणजीत बराड़ नूं हुणे कॉल करो 647-384-3006।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
प्राइम टाइम सुन रहे हमारे सारे लिसनर्स और जहां पर स्पॉन्सर अपडेट्स आप तक पहुंचाते हैं, कहना चाहते हैं हम आपसे दैट अगर आप हमारे किसी स्पॉन्सर का नंबर मिस कर देते हैं देन डोंट वरी, सिंपली कॉल 416-475-5000 पर आपने कॉल करना है और फिर आप हमारी किसी भी स्पॉन्सर की जानकारी ले सकते हैं और वाई मीडिया ग्रुप के साथ एडवर्टाइज कर सकते हैं। और इस वक्त समरीत बल जी हमारे साथ हैं। बल समरीत जी के साथ अभी शो में आगे चल के भी हम करने वाले हैं बहुत सारी बातें, लेकिन फॉर नाउ समरीत जी बताने वाली हैं हमें टीम अयाज भान जी से हमारे साथ हैं. वेल टॉकिंग अबाउट योर सर्विसेज समरीत जी, वी वुड लाइक टू नो हमारे लिसनर्स को बताएं दैट व्हाई दे शुड चूज यू व्हेन इट्स अबाउट मॉर्गेज.
Hi Simranji, thank you for having me on your show. It's always a great pleasure. I just want to say one thing. When it comes to the mortgage business or mortgage services, this is not a type of business that you can rely on anybody. You must trust someone who can provide you better assistance, better guidance, and transparent advice. This is very, very important because इसमें बहुत सारी चीजें शामिल हैं. इट्स अ वेरी वेरी इंपॉर्टेंट इंफॉर्मेशन यू आर शेयरिंग विद द ब्रोकर और विद अ प्रोफेशनल. यू हैव टू बी कंप्लीटली ऑनेस्ट अबाउट योर कंडीशन, योर सिचुएशन, ताकि जो ब्रोकर है वो आपको ऑनेस्टली और आपके अच्छे के लिए गाइड कर सके. समटाइम्स वी हैव क्लाइंट्स हमारे पास आते हैं, वी टेल देम दैट दे आर नॉट क्वालिफाइड एट दिस मोमेंट और मे बी देयर बजट इज टू हाई, दे हैव टू ब्रिंग द बजट डाउन. So we try to cater aapki needs ke according, aapki situation ke according, aapki financial situation, aapki employment situation, or maybe aapke future goals ke according. So it's very important to talk to someone who can guide you in all these areas, and we expertise in residential mortgages only. We have great relationships with our lenders. We have our own dedicated underwriters. So we are educated through the bank, so we can educate our clients for their best purpose. Wow. So, हमारे जितने listeners हैं समरीत जी, I know sometimes it gets really hard to decide कि पहले realtor के पास जाएं या पहले हम जाएं mortgage advisor के पास, because mortgage is again that one big factor जो हम decide करता है घर लेने के लिए हमारी affordability जो है उसके हिसाब से we can plan. क्योंकि सपने बहुत बड़े बड़े होते हैं एंड बट चूजिंग द राइट बजट एंड चूजिंग द राइट नंबर फॉर द हाउस की ठीक है हमें ये घर पसंद आ गया लेकिन क्या हम इसे अफोर्ड कर पाएंगे, क्या हमारी मॉर्गेज जो है वो इस घर के हिसाब से हो पाएगी. सो ऑल दीज क्वेश्चंस बिल्कुल हम आपसे शो में आगे चल के बात करने वाले हैं, कंटिन्यू करेंगे ऑन द सेम लाइन समरीत जी. But I want you to just give your phone number so that our listeners can call you right away. Sure, my number is 647-878-3366. 647-878-3366.
Samreet Bral from Team Ayaz Bhanji. Bilkul karenge Samreet ji ke saath baat. Aap jude rahe Y Media TV app ke saath. And Samir abhi aur ijazat de raha is show mein. We'll continue with Samreet ji. Have a wonderful day.
Thank you.
You are listening to WTOR 770 AM, Youngstown, Toronto.
ट्रकिंग कंपनी वाली विंडजर शहर च अपना ट्रक टर्मिनल खोलने का सुनहरी मौका. 2024 च बन जा रहे नवे विंडजर डिट्रॉयट ब्रिज तो 20 मिनट की दूरी ते हाईवे 401 दे बिल्कुल नेड़े ट्रक टर्मिनल दी जोनिंग वाले लॉट अवेलेबल ने. तेजी नाल तरक्की कर रहे इस इलाके च आने वाले समय च काफी सारे वड्डे प्रोजेक्ट आ रहे ने ते हो सकदा तुहानू बाद च ट्रक टर्मिनल दी जोनिंग वाली एहो जिही जमीन वाजिब कीमतां ते ना मिले. मौके दा फायदा उठाओ ते हुणे कॉल करो चरणजीत बराड़ 647-300-8436-647-300-8436-384-36.
बैंक अलबला पेश करता है रोशन डिजिटल अकाउंट. अब बैरून मुल्क मुकीम पाकिस्तानी ये अकाउंट फौरी डिजिटली खुलवा सकते हैं. अभी www.bankalfala.com विजिट करें, आज ही अपना रोशन डिजिटल अकाउंट खुलवाएं. इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके. ये बैंकिंग का नया अंदाज है और एक नए दौर का आगाज है. बैंक अलफला, रोशन मुस्तकबिल, डिजिटल पाकिस्तान.
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜੱਚਦਾ.
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहनगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS Lawyers नूं कॉल करो 416-655-2000।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखे।